سچا من سوئے سچ کھنڈ وسے نرنکار کر کر دیکھے نظر نہال تتھے کھنڈ منڈل ور پند جے کو کہے تا انت نا انت تتھے لو لو آتار جیو جیو حکم تیویں تیو تار ویکھے دکھے کر ویچار نانک کتنا کرڑا سار ویکھے دکھے کر ویچار نانک کتنا کرڑا سار واہگرو جی کا خالصہ واہگرو جی کی فتح परम सम्मान योग साहिब सतगुरु श्री गुरु ग्रंथ साहिब महाराज जी की पावन पवित्र हजूरी अंदर सुभायमान होए बैठे गुरुसवारे सतसंगी जनों हजूर दी चरण शरण विच बैठ करके हुणी आपां सत्कार योग भाई साहिब जी होरां पासों सतगुरु जी दे अमृत बचना दा कीर्तन सरवण कर रहे सां। हे मेरे प्रभु तुसी असानू जीवानू दाता बख्श देओ असी दात प्राप्त करके फिर भी तेरे वलों मुंह मोड़ लेने हां असी अपराधी खिन खिन भुलण वाले हां ते आप जी दा बिरद है कि खिन खिन भुलण वाले नू भी खिमा कर दे ਜਿਵੇਂ ਸ਼ਾਇਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਆਪਾਂ ਪੜ੍ਹਨੇ ਆ ਨਾ ਕਿ ਦੀਨ ਦਿਆਲ ਦਇਆ ਨਿਧ ਗਰੀਬਾਂ ਤੇ ਦਇਆ ਕਰਨ ਵਾਲੇ ਦਇਆ ਦੇ ਖਜ਼ਾਨੇ ਮੇਰੇ ਪ੍ਰਭੂ ਦੋਖਨ ਦੇਖਤ ਹੈ ਸਾਡੇ ਅਪਰਾਧ ਸਾਡੇ ਔਗਣ ਸਾਡੇ ਗੁਨਾਹ ਤੁਸੀਂ ਦੇਖਦੇ ਪਏ ਹੋ ਦੋਖਨ ਦੇਖਤ ਹੈ ਪਰ ਦੇਤ ਨਾ ਹਾਰ सतगुरु ताई बचन करदे ने के मेरे मालक जिस दिन तेरे दर ते लेखे दी गल चली असी लेखे नल कदी भी नहीं छुट सकना क्योंकि लेख है कतै ना छुटिए खिन खिन उलणहा। हे प्रभु तू आप कृपा कर बख्श दे आप जी ने कीर्तन सरवण कीता आओ सतगुरु गुरु नानक साहिब महाराज ਉਹਨਾਂ ਦੇ ਪਾਵਨ ਪਵਿੱਤਰ ਅੰਮ੍ਰਿਤ ਬਚਨ ਜਪਜੀ ਸਾਹਿਬ ਜੀ ਦੀ 37ਵੀਂ ਪੌੜੀ ਆਪ ਜੀ ਨੇ ਅੱਜ ਗੁਰੂ ਕਿਰਪਾ ਦੇ ਨਾਲ ਸਰਵਣ ਕੀਤੀ ਹੈ। ਪਿਛਲੇ ਕੁਝ ਦਿਨਾਂ ਤੋਂ ਹਜ਼ੂਰ ਕਿਰਪਾ ਕਰਕੇ ਖੰਡਾਂ ਵਿੱਚ ਬਖਸ਼ਿਸ਼ ਪੈ ਕਰਦੇ ਨੇ। ਸਾਹਿਬ ਨੇ ਪਹਿਲਾਂ ਧਰਮ ਖੰਡ ਰਾਹੀਂ ਉਪਦੇਸ਼ ਦ੍ਰਿੜ ਕਰਾਇਆ। ਕੱਲ ਮੇਰੇ ਗੁਰੂ ਦੇਵ ਜੀ ਨੇ ਗਿਆਨ ਖੰਡ ਔਰ ਸ਼ਰਮ ਖੰਡ ਦੇ ਬਾਰੇ ਰਹਿਮਤ ਕੀਤੀ ਤੇ ਅੱਜ ਦੀ ਪੌੜੀ ਇੱਕ ਹੈ ਤੇ ਇੱਕ ਪੌੜੀ ਵਿੱਚ ਹੀ ਮੇਰੇ ਗੁਰੂ ਦੇਵ ਜੀ ਨੇ ਕਰਮ ਖੰਡ ਅਤੇ ਸੱਚ ਖੰਡ ਨੂੰ ਬਿਆਨ ਕੀਤਾ। ਆਓ ਕਰੋ ਕਿਰਪਾਲਤਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਟੇਕ ਲਈਏ। ਮੇਰੇ ਮਾਲਕ ਆਪ ਕਿਰਪਾ ਕਰੋ ਆਪ ਰਹਿਮਤ ਕਰਕੇ ਖਿਲੇ ਮਨ ਨੂੰ ਇਕਾਗਰਤਾ ਦੀ ਦਾਤ ਬਖਸ਼ੋ ਸਤਿਗੁਰੂ ਆਪ ਵਿੱਚ ਵਰਤ ਅੰਮ੍ਰਿਤ ਬਚਨ ਦੀ ਵਿਚਾਰ ਕਰਾ ਲਵੋ, ਪਿਆਰ ਅਦਬ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਗੁਰਮੁਖ ਪਿਆਰਿਓ, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਤੈਅ ਕਰਦੇ ਨੇ, ਅੱਜ ਹਜ਼ੂਰ ਕਿੰਗ ਨੇ ਜੋ ਧਰਮ ਖੰਡ ਦੇ ਰਾਹੀਂ ਜਿਸ ਨੂੰ ਮਾਲਕ ਨੇ ਕਿਰਪਾ ਕਰਕੇ ਅੰਦਰ ਗਿਆਨ ਦੀ ਦਾਤ ਬਖਸ਼ ਦਿੱਤੀ, ਗਿਆਨ ਦੇ ਤੇਜ਼ ਪ੍ਰਚੰਡ ਨਾਲ ਉਹ ਗਿਆਨ ਖੰਡ ਵਿੱਚ ਪ੍ਰਵੇਸ਼ ਕਰ ਗਿਆ ਤੇ ਉਸ ਮਨੁੱਖ ਦੀ ਸੁਰਤ ਨੇ ਆਪਣੇ ਅੰਦਰ ਦੇ ਟਿਕਾ ਇਕਾਗਰਤਾ ਦੇ ਨਾਲ ਪਰਮੇਸ਼ਵਰ ਦੇ ਸਾਜੇ ਹੋਏ ਕਰੋੜਾਂ ਬ੍ਰਹਿਮੰਡ, ਕਰੋੜਾਂ ਕਰੋੜਾਂ ਦੇਵੀ ਦੇਵਤੇ ਬਾਜਮੁਖੀ ਗਿਆਨ ਨੂੰ ਵੀ ਹਾਸਲ ਕਰ ਲਿਆ। ਸ਼ਾਇਦ ਕਿੰਨੇ ਗਿਆਨ ਖੰਡ ਤੋਂ ਬਾਅਦ ਮਨੁੱਖ ਸ਼ਰਮ ਖੰਡ ਵਿੱਚ ਪ੍ਰਵੇਸ਼ ਕੀਤਾ, ਜਿੱਥੇ ਇਸ ਦੀ ਮਤ, ਇਸ ਦੀ ਬੁੱਧ, ਇਸ ਦੀ ਸੁਰਤ ਘੜੀ ਗਈ ਤੇ ਸ਼ਾਇਦ ਕਿੰਨੇ ਉਹ ਸ਼ੁੱਧ, ਉਹ ਖਬਰ, ਉਹ ਇਹਨੂੰ ਅੰਦਰ ਦੀ ਜਾਣਕਾਰੀ ਹੋ ਗਈ ਜੋ ਰਿਸ਼ੀਆਂ ਮਹਾਤਮਾਵਾਂ ਨੂੰ, ਉਗੇ ਹੋਏ ਮਨੁੱਖਾਂ ਨੂੰ ਹਾਸਲ ਹੁੰਦੀ। ਇਸ ਤੋਂ ਅੱਗੇ ਫਿਰ ਗੁਰੂ ਦੇਵ ਕਹਿੰਦੇ ਨੇ, ਜਦੋਂ ਮਨੁੱਖ ਦੀ ਸੁਰਤ, ਮਤ, ਮਨ ਤੇ ਬੁੱਧ ਘੜੇ ਗਏ ਨੇ, ਫਿਰ ਮੇਰੇ ਦਾਤੇ ਨੇ ਆਪਣੇ ਦਰ ਤੋਂ ਰਹਿਮਤਾਂ ਦੀ ਬਰਸਾਤ ਕੀਤੀ। ਇੱਥੇ ਕਰਮ ਖੰਡ ਦਾ ਅਰਥ ਹੈ ਬਖਸ਼ਿਸ਼ ਵਾਲਾ ਖੰਡ, ਤੇ ਸਾਹਿਬ ਨੇ ਸੱਚ ਖੰਡ ਤੋਂ ਪਹਿਲਾਂ ਕਰਮ ਖੰਡ ਦਾ ਜ਼ਿਕਰ ਕੀਤਾ ਤੇ ਇਹ ਕੇਵਲ ਕਹਿਣ ਮਾਤਰ ਖਿਆਲ ਨਹੀਂ, ਇਹ ਹਕੀਕਤ ਹੈ। ਸਾਹਿਬ ਕਿੰਨੇ ਨੇ ਸੱਚ ਖੰਡ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਭਾਵਾਂ ਤੇਰੀ ਸੁਰਤ, ਤੇਰਾ ਮਨ, ਤੇਰੀ ਬੁੱਧ, ਤੇਰੇ ਕੋਲ ਗਿਆਨ ਦਾ ਭੰਡਾਰਾ ਹੋਵੇ, ਪਰ ਜਿੰਨੀ ਦੇਰ ਤੱਕ ਮੇਰੇ ਸਾਈਂ ਦੀ ਤੇਰੇ ਤੇ ਬਖਸ਼ਿਸ਼ ਨਹੀਂ, ਬਖਸ਼ਿਸ਼ ਤੋਂ ਬਿਨਾਂ ਕਦੀ ਸੱਚ ਖੰਡ ਦੀ ਪ੍ਰਾਪਤੀ ਨਹੀਂ। ਵੈਸੇ ਦੋਨੋਂ ਆਪਸ ਵਿਚ ਮਿਲੇ ਨੇ, ਕਰਮ ਖੰਡ ਤੇ ਸੱਚ ਖੰਡ। ਹਜ਼ੂਰ ਜੀ, ਇਸ ਬਖਸ਼ਿਸ਼ ਵਾਲੇ ਖੰਡ ਵਿਚ ਕੀ ਹੈ? ਤੇ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਆਰੰਭ ਵਿਚ ਸ਼ੁਰੂ ਕਰਦਿਆਂ, ਕਰਮ ਖੰਡ ਕੀ ਬਾਣੀ ਜੋਰ, ਤਿੱਥਾ ਹੋਰ ਨਾ ਕੋਈ ਹੋਰ। ਸਾਹਿਬ ਕਹਿਣ ਲੱਗੇ ਪਿਆਰੇ, ਤਿੱਥਾ ਹੋਰ ਨਾ ਕੋਈ ਹੋਰ। ਹਜ਼ੂਰ ਕਹਿੰਦੇ ਨੇ ਕਰਮ ਖੰਡ ਜਿਹੜਾ ਬਖਸ਼ਿਸ਼ ਵਾਲਾ ਖੰਡ ਹੈ। ਸਾਹਿਬ ਕਹਿਣ ਲੱਗੇ ਕਰਮ ਖੰਡ ਕੀ ਬਾਣੀ ਜੋਰ। ਹੁਣ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ, ਇੱਥੇ ਬਾਣੀ ਦਾ ਅਰਥ ਹੈ ਆਵਾਜ਼, ਬਾਣੀ ਦਾ ਅਰਥ ਹੈ ਬਚਨ, ਤੇ ਜ਼ੋਰ ਦੇ ਬਾਰੇ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ। ਆਖਣ ਜ਼ੋਰ ਚੁਪੈ ਮੈਂ ਜ਼ੋਰ, ਜ਼ੋਰ ਨ ਮੰਗਣ ਦੇ ਮੈਂ ਜ਼ੋਰ। ਸਾਹਿਬ ਕਹਿੰਦੇ ਜਦੋਂ ਕਰਮ ਖੰਡ ਬਖਸ਼ਿਸ਼ ਵਾਲੇ ਖੰਡ ਵਿਚ ਕੋਈ ਪ੍ਰਵੇਸ਼ ਕਰਦਾ, ਪ੍ਰਭੂ ਦੀ ਬਖਸ਼ਿਸ਼ ਦਾ ਪਾਤਰ ਬਣਦਾ, ਕਰਮ ਖੰਡ ਕੀ ਬਾਣੀ ਜੋਰ, ਬਖਸ਼ਿਸ਼ ਵਾਲੇ ਖੰਡ ਵਿਚ ਪਹੁੰਚੇ ਹੋਏ ਮਹਾਂਪੁਰਸ਼ ਦੇ ਬਚਨਾਂ ਵਿਚ ਇੰਨਾ ਕੁ ਬਲ ਆ ਜਾਂਦਾ, ਬਾਣੀ ਦਾ ਅਰਥ ਉਹਦੇ ਬਚਨ, ਜੋ ਵੀ ਆਪਣੀ ਰਚਨਾ ਤੋਂ ਕਹਿੰਦਾ ਮੇਰੇ ਮਾਲਕ ਦੀ ਦਰਗਾਹ ਵਿਚ ਉਹਦੇ ਬਚਨਾਂ ਨੂੰ ਕਬੂਲ ਕੀਤਾ ਜਾਂਦਾ। ਇੱਥੇ ਜ਼ੋਰ ਦਾ ਅਰਥ ਤਾਕਤ, ਉਹਦੇ ਬਚਨ ਫੋਕੇ ਨਹੀਂ, ਉਹਦੇ ਬਚਨ ਝੂਠੇ ਨਹੀਂ। ਹੁਣ ਬਾਣੀ ਵਿਚੋਂ ਕੁਝ ਪਰਵਾਨ ਨੇ ਕਿ ਕਰਮ ਖੰਡ ਕੀ ਬਾਣੀ ਜ਼ੋਰ, ਜੋ ਕੁਝ ਉਹ ਬਚਨ ਕਰਦਾ ਬਖਸ਼ਿਸ਼ ਦੇ ਖੰਡ ਵਿਚ ਪਹੁੰਚਿਆ, ਉਹਦੇ ਬਚਨਾਂ ਨੂੰ ਕੌਣ ਹੈ ਮੋੜਨ ਵਾਲਾ? ਹਜ਼ੂਰ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ ਆ। ਸਾਹਿਬ ਕਹਿੰਦੇ ਨੇ ਮਾਈ ਸੱਤ 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 ਹਰ ਹੇ ਮਾਂ, ਮੇਰਾ ਪਰਿਪੂਰਨ ਪਰਮੇਸ਼ਵਰ ਵਾਹਿਗੁਰੂ ਸੱਚਾ। ਸਿਰਫ ਇਸ ਪੰਕਤੀ ਕੇ ਤੇ ਕਰਮ ਖੰਡ ਕੀ ਬਾਣੀ ਜੋਰ, ਬਖਸ਼ਿਸ਼ ਵਾਲੇ ਖੰਡ ਵਿਚ ਪਹੁੰਚੇ ਹੋਏ ਮਹਾਂਪੁਰਸ਼ਾਂ ਦੇ ਬੋਲ ਸੱਤਿਆ ਵਾਲੇ ਨੇ, ਬਲ ਵਾਲੇ ਨੇ, ਤਾਕਤ ਵਾਲੇ ਨੇ। ਸਾਹਿਬ ਕਹਿੰਦੇ ਨੇ ਮਾਈ ਸੱਤ 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 ਹਰ, ਫਿਰ ਕਹਿਣ ਲੱਗੇ ਸੱਤ 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 ਸਾਧਾ, ਬਚਨ ਗੁਰੂ ਜੋ ਪੂਰਾ ਕਹਿਓ ਮੈਂ ਠੀਕ ਗੰਢ ਨਹੀਂ ਬੰਨਦਾ। ਤਿੰਨ ਬਚਨ ਕਹਿ ਕੇ ਮੈਨੂੰ ਹੇ ਮਾਂ, ਇੱਕ ਤਾਂ ਮੇਰਾ ਪਰਿਪੂਰਨ ਵਾਹਿਗੁਰੂ ਸੱਚਾ ਤੇ ਤਿੰਨ ਕਾਲ ਹੀ ਸੱਚਾ। ਤਿੰਨ ਵਾਰੀ ਸ਼ਬਦ ਵਰਤਿਆ ਕਿ ਮਾਈ ਸੱਤ 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 ਹਰ, ਫਿਰ ਕਹਿਣ ਲੱਗੇ ਜਿਹੜਾ ਉਸ ਹਰੀ ਦੇ ਚਰਨਾਂ ਵੀ ਜੁੜਿਆ, ਜਿਸ ਨੂੰ ਆਪਾਂ ਸਾਧੂ ਕਹੀਏ, ਜਿਹਦੀ ਸੁਰਤ ਮਤ ਮਨ ਬੁੱਧ ਘੜੀ ਗਈ ਏ, ਕਹਿਣ ਲੱਗੇ ਮਾਂ ਉਹ ਵੀ ਸੱਤ ਹੀ, ਕਿਉਂਕਿ ਸੱਤ ਨਾਲ ਜੁੜ ਕੇ ਉਹ ਵੀ ਤ੍ਰੈ ਕਾਲ ਲਈ ਸੱਚ ਹੋ ਗਿਆ। ਮਾਈ ਸੱਤ 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 ਹਰ, ਸੱਤ 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 ਸਾਧਾ। ਕਹਿਣ ਲੱਗੇ ਬਚਨ ਗੁਰੂ ਜੋ ਪੂਰਾ ਕਹੋ ਮੈਂ ਚੀਕ ਗਾਂਚ ਵੀ ਬਾਂਧਾ। ਜੋ ਮੇਰੇ ਗੁਰੂ ਨੇ ਬਚਨ ਕਿਹਾ, ਕਹਿੰਦੇ ਨੇ ਮੈਂ ਕੁੱਟ ਕੇ ਗੰਢ ਦੇ ਕੇ ਉਸ ਬਚਨ ਨੂੰ ਆਪਣੇ ਪੱਲੇ ਬੰਨ ਲਿਆ। ਮਹਾਰਾਜ ਪੂਰੇ ਗੁਰੂ ਨੇ ਕੀ ਬਚਨ ਕਿਹਾ? ਕਹਿਣ ਲੱਗੇ ਮੇਰੇ ਗੁਰੂ ਨੇ ਕਿਹਾ ਨਿਸ ਬਾਸਰ ਨਖੇਤਰ ਬਿਨਾਸੀ ਰਵ ਸਸੀਅਰ ਬੇਨਾਦਾ। ਮੇਰੇ ਸਤਿਗੁਰੂ ਨੇ ਕਿਹਾ ਸਿੱਖਾ ਤੂੰ ਇਸ ਬਚਨ ਨੂੰ ਘੁੱਟ ਕੇ ਪੱਲੇ ਬੰਨ ਲਈ। ਮਹਾਰਾਜ ਕਿਹੜੇ? ਕਹਿਣ ਲੱਗੇ ਨਿਸ ਬਾਸੁਰ, ਨਿਸ ਦਾ ਅਰਥ ਰਾਤ, ਬਾਸੁਰ ਦਾ ਅਰਥ ਦਿਨ, ਨਖੇਤਰ ਜੋ ਕੁਝ ਤੂੰ ਅਸਮਾਨ ਤੇ ਤੱਕਣਾ, ਨਕਸ਼ਤਰ ਆਦਿਕ। ਨਿਸ ਬਾਸੁਰ ਨਖੇਤਰ ਬਿਨਾਸੀ ਰਵ ਸੂਰਜ, ਸਸੀਅਰ ਚੰਦਰਮਾ, ਰਵ ਸਸੀਅਰ ਬੇਨਾਦਾ ਗਿਰ ਬਸਦਾ, ਗਿਰ ਦਰ ਤੇ ਪਹਾੜ, ਬਸਦਾ ਦਰ ਤੇ ਧਰਤੀ, ਗਿਰ ਬਸਦਾ ਜਲ ਪਾਣੀ। ਕਹਿਣ ਲੱਗੇ ਪਵਨ ਜਾਏਗੋ, ਜਿਹੜੀ ਹਵਾ ਵਿਚ ਤੂੰ ਸਵਾਸ ਲੈਣਾ, ਹੋ ਸਕਦਾ ਇਹ ਹਵਾ ਬਿਲਸ ਜਾਏ। ਚੰਦਰਮਾ ਸੂਰਜ ਰਾਤ ਤੇ ਦਿਨ, ਹਵਾ ਪੌਣ ਪਾਣੀ ਸਭ ਕੁਝ ਬਿਲਸ ਜਾਏ। ਜਿਸ ਧਰਤੀ ਦੇ ਟੁਕੜੇ ਤੇ ਤੂੰ ਟਿਕੇ ਇਹ ਵੀ ਬਿਲਸ ਜਾਏ। ਪਰ ਚੇਤੇ ਰੱਖੀ ਜੋ ਸਾਧੂ ਨੇ ਬਚਨ ਕਹਿ ਦਿੱਤਾ, ਕਰਮ ਖੰਡ ਵਿਚ ਪਹੁੰਚੇ ਹੋਏ ਬਚਨ ਨੇ ਕਦੀ ਟਲਣਾ ਨੀ, ਉਹਦੇ ਬਚਨ ਨੇ ਸਾਥ ਹੀ ਰਹਿਣਾ। ਨਿਸ ਬਾਸਰ ਨਖੇਤਰ ਬਿਨਾਸੀ ਰਵ ਸਸੀਅਰ ਬੇਨਾਦਾ ਗਿਰ ਬਸਦਾ ਜਲ ਪਵਨ ਜਾਏਗੋ। ਇਕ ਸਾਧ ਬਚਨ ਅਤਲਾਦਾ ਕਰਮ ਖੰਡ ਕੀ ਬਾਣੀ ਜ਼ੋਰ, ਉਸ ਵਿਚ ਪਹੁੰਚੇ ਹੋਏ ਦੇ ਬਚਨ ਸੱਤ ਨੇ। ਦੂਸਰਾ ਪ੍ਰਮਾਣ ਸਹਿ ਬਾਬਾ ਨਾਮਦੇਵ ਜੀ ਦਾ ਅੰਮ੍ਰਿਤ ਬਚਨ ਹੈ। ਕਹਿੰਦੇ ਨੇ ਇਕ ਦਿਨ ਪਰਮੇਸ਼ਵਰ ਨੂੰ ਪੁੱਛਿਆ ਗਿਆ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਇਕ ਇਕ ਪੰਕਤੀ ਦੇ ਆਧਾਰ ਤੇ ਅੱਜ ਅਰਜ਼ ਕਰਨੀ। ਕਹਿਣ ਲੱਗੇ ਪੁੱਛਿਆ ਮੇਰੇ ਮਾਲਕ ਜੀ ਤੂੰ ਸਾਰਿਆਂ ਦਾ ਜੀਵਨ, ਤਾਂ ਹੀ ਤੈਨੂੰ ਜੀਵ ਪ੍ਰਾਣ ਦਾਤਾ ਕਹਿੰਦੇ ਨੇ। ਪਸ਼ੂ ਪੰਛੀ ਮਨੁੱਖ ਬਨਸਪਤੀ ਹਰ ਇਕ ਨੂੰ ਜੀ ਦੇਣ ਵਾਲਾ, ਜੀਵਨ ਦੇਣ ਵਾਲਾ ਤੂੰ ਹੈ। ਤੇ ਜੇ ਤੇਰੇ ਤੋਂ ਪੁੱਛ ਲਿਆ ਜਾਏ ਵੀ ਤੇਰਾ ਜੀਵਨ ਕੀ ਹੈ, ਤੇ ਸਹਿ ਬਾਬਾ ਨਾਮਦੇਵ ਕਹਿੰਦੇ ਨੇ, ਮੇਰੇ ਮਾਲਕ ਨੇ ਬੜੇ ਕਮਾਲ ਦਾ ਉੱਤਰ ਦਿੱਤਾ। ਕਹਿਣ ਲੱਗੇ ਦਾਸ ਅਨਨ ਮੇਰੋ ਨਿਜ ਰੂਪ, ਦਰਸ਼ਨ ਨਿਮਖ ਤਾਤਰੇ ਮੋਚਨ ਪਰਸਤ ਮੁਰਤ ਮੁਕਤ ਕਰਤ ਗ੍ਰਹਿ ਕੂਪ। ਕਹਿੰਦੇ ਜਿਹੜਾ ਅਨਨ ਦਾਸ ਕਰਮ ਖੰਡ ਬਖਸ਼ਿਸ਼ ਵਾਲੇ ਖੰਡ ਵਿਚ ਪਹੁੰਚ ਚੁੱਕਾ ਹੈ ਉਹ ਮੇਰਾ ਆਪਣਾ ਰੂਪ ਹੀ, ਤੇ ਸੱਚ ਜਾਣੀ ਉਹਦੇ ਇਕ ਨਿਮਖ ਦਰਸ਼ਨ ਕੀਤਿਆਂ ਤਿੰਨ ਤਾਪ ਜਿਹੜੇ ਨੇ ਆਦ ਵਿਆਦ ਉਪਾਦ ਤੇਰਾ ਸਦਾ ਲਈ ਖਹਿੜਾ ਛੱਡ ਜਾਣਗੇ। ਜਿਹੜਾ ਕਰਮ ਖੰਡ ਵਿਚ ਪਹੁੰਚਿਆ ਦਾਸ ਅਨਨ ਮੇਰੋ ਨਿਜ ਰੂਪ, ਦਰਸ਼ਨ ਨਿਮਖ ਤਾਤਰੇ ਮੋਚਨ ਪਰਸਤ ਮੁਕਤ ਕਰਤ ਗ੍ਰਹਿ ਕੂਪ। ਕਹਿਣ ਲੱਗੇ ਮੇਰੀ ਬਾਂਧੀ ਭਗਤ ਛੁਡਾਵੈ, ਬਾਂਧਾ ਭਗਤ ਨਾ ਛੂਟੈ ਮੋਹੇ, ਕਿਉਂਕਿ ਕਰਮ ਖੰਡ ਕੀ ਬਾਣੀ ਜੋਰ, ਉਹਦੇ ਬਚਨਾਂ ਵਿਚ ਸੱਚਿਆ ਉਹਦੇ ਬੋਲ ਫੋਕੇ ਨਹੀਂ। ਸਾਹਿਬ ਕਹਿਣ ਲੱਗੇ ਮੇਰੀ ਬਾਂਧੀ ਭਗਤ ਛੁਡਾਵੈ, ਬਾਂਧਾ ਭਗਤ ਨਾ ਛੂਟੈ ਮੋਹੇ, ਏਕ ਸਮੇਂ ਮੋਕੋ ਗਹਿ ਬਾਂਧਾ ਤੋ ਹੁਣ ਮੋਪੈ। ਜਵਾਬ ਨਾ ਹੋਏ ਉਹਦੀ ਗੱਲ ਦਾ ਮੇਰੇ ਕੋਲ ਕੋਈ ਉੱਤਰ ਨਹੀਂ। ਉਹ ਬਖਸ਼ਿਸ਼ ਦੇ ਖੰਡ ਵਿਚ ਸਤਿਗੁਰੂ ਨੇ ਤੀਸਰਾ ਪ੍ਰਮਾਣ ਦਿੱਤਾ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿਚ ਵੀ ਇਹ ਸ਼ਬਦ ਦੇ ਕਹਿਣ ਲੱਗੇ ਮੈਂ ਗੁਣ ਬੰਧ ਸਗਲ ਕੀ ਜੀਵਨ, ਇਸੇ ਸ਼ਬਦ ਵਿਚ ਹੀ ਕਹਿੰਦੇ ਨੇ ਮੈਂ ਤਾਂ ਗੁਣਾਂ ਦਾ ਵਧਾ ਹੋਇਆ ਵਾਂ, ਇਹ ਪ੍ਰਭੂ ਜੀ ਕਹਿ ਰਹੇ ਨੇ। ਸਗਲ ਕੀ ਜੀਵਨ, ਸਾਰਿਆਂ ਦੇ ਜੀਵਨ ਦਾ ਆਧਾਰ ਮੈਂ ਆ, ਪਰ ਮੇਰੀ ਜੀਵਨ ਮੇਰੇ ਦਾਸ, ਮੇਰਾ ਅਸਲੀ ਜੀਵਨ ਜਿਹੜੇ ਬਖਸ਼ਿਸ਼ ਦੇ ਖੰਡ ਵਿਚ ਪਹੁੰਚੇ ਨੇ, ਓਤ ਪੋਤ ਹੋਏ ਨੇ, ਉਹ ਮੇਰਾ ਜੀਵਨ। ਸਾਹਿਬ ਕਹਿੰਦੇ ਨੇ ਕਰਮ ਖੰਡ ਵਿਚ ਪਹੁੰਚੇ ਹੋਏ ਦੀ ਬੋਲ ਉਹਦੀ ਆਵਾਜ਼ ਨੂੰ ਕੋਈ ਝੁਠਲਾ ਨਹੀਂ ਸਕਦਾ। ਤਾਂ ਹੀ ਹਜ਼ੂਰ ਕਹਿੰਦੇ ਨੇ ਉਹਦੇ ਬਾਰੇ ਕਿ ਜਾਂ ਤਾਂ ਕਹਿਆ ਦਰਗਾਹ ਚੱਲੇ, ਸੱਚਖੰਡ ਦਰਗਾਹ ਵਿਚ ਉਹਦੀ ਆਵਾਜ਼ ਜਾਏਗੀ ਜਿਹੜਾ ਕਰਮ ਖੰਡ ਬਖਸ਼ਿਸ਼ ਵਾਲੇ ਖੰਡ ਵਿਚ ਪਹੁੰਚਿਆ। ਜਾਂ ਤਾਂ ਕਹਿਆ ਦਰਗਾਹ ਚੱਲੇ, ਸੋ ਕਿਸ ਕੋ ਨਜ਼ਰ ਲੈ ਆਵੇ ਤਲੈ, ਕਰਮ ਖੰਡ ਕੀ ਬਾਣੀ ਜ਼ੋਰ। ਸਾਹਿਬ ਕਹਿੰਦੇ ਨੇ ਜੋ ਮੰਗੈ ਠਾਕੁਰ ਆਪਣੇ ਤੇ, ਉਹਦੇ ਬੋਲਾਂ ਵਿਚ ਇੰਨੀ ਸੱਤਿਆ ਹੈ, ਸੋਈ ਸੋਈ ਦੇਵੈ, ਤੇ ਕਿੰਨੀ ਕੁ ਉਹਦੇ ਬੋਲਾਂ ਵਿਚ ਤਾਕਤ ਹੈ। ਸਾਹਿਬ ਕਹਿਣ ਲੱਗੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹ ਸੱਚ ਹੋਵੇ, ਕਰਮ ਖੰਡ ਕੀ ਬਾਣੀ ਜ਼ੋਰ, ਉਸ ਦੇ ਬਚਨਾਂ ਵਿਚ ਉਹਦੀ ਬਾਣੀ ਵਿਚ ਸੱਤਿਆ। ਕਦੀ ਤੱਕੋ ਖਾਂ ਲਾਹੌਰ ਦੀ ਧਰਤੀ ਏ, ਆਮ ਤੌਰ ਤੇ ਸੰਸਾਰ ਦੇ ਲੋਕ ਕਈ ਵਾਰੀ ਧਰਮੀ ਬੰਦਿਆਂ ਦੀ ਗਿਣਤੀ ਵੀ ਕੇਵਲ ਪਹਿਰਾਵਾ ਦੇਖ ਕੇ ਕਰਦੇ ਨੇ। ਲੰਮਾ ਚੋਲਾ ਹੋਵੇ ਜਾਂ ਕੋਈ ਹੋਰ ਤਰੀਕੇ ਨਾਲ ਪੇਸ਼ ਕੀਤਾ ਹੋਵੇ, ਸਾਡੇ ਹੱਥ ਜੁੜ ਜਾਣਗੇ। ਕਈ ਵਾਰੀ ਐਸੇ ਸਾਈਨ ਨਾਲ ਜੁੜੇ ਨੇ ਜਿਨ੍ਹਾਂ ਦੇ ਕੋਲ ਭੇਖ ਨਹੀਂ, ਕੇਵਲ ਅੰਦਰੋਂ ਰੱਬ ਦੇ ਚਰਨਾਂ ਵਿਚ ਇਕ ਖਿੰਨ ਵੀ ਕਦੀ ਦੂਰ ਨਹੀਂ ਹੋਏ, ਤੇ ਜਿਨ੍ਹਾਂ ਬਾਰੇ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ। ਪਰ ਉਨ੍ਹਾਂ ਦਾ ਜੀਵਨ ਕੀ ਏ, ਜਿਨ ਪੱਟ ਅੰਦਰ ਬਾਹਰ ਗੁੱਦੜ, ਉਨ੍ਹਾਂ ਦੇ ਅੰਦਰ ਨਾਮ ਦਾ ਰੇਸ਼ਮੀ, ਅੰਦਰ ਉਹ ਜੁੜੇ ਹੋਏ ਕਰਮ ਖੰਡੀ ਨੀ, ਕਰਮ ਕਾਂਡੀ ਨੀ, ਕਰਮ ਖੰਡੀ ਬਖਸ਼ ਦੇ ਖੰਡ ਵਿਚ ਨੇ। ਜਿਨ ਪਤ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿੰਨ ਲਿਓ ਲੱਗਾ ਰੱਬ ਛੇਤੀ ਦੇਖਣਾ ਵਿਚਾਰ ਫਿਰ ਰੰਗ ਹਸੈ ਰੰਗ ਰੋਮ ਇੰਨੇ ਕੁ ਜੁੜੇ ਨੇ। ਅੱਜ ਅਰਦਾਸ ਹੋਣ ਲੱਗੀ ਕਰਮ ਖੰਡ ਵਿਚ ਪਹੁੰਚੇ ਹੋਏ ਦੀ ਬਾਣੀ ਵਿਚ ਕਿੰਨਾ ਕੁ ਬਲ ਹੈ। ਅਰਦਾਸ ਹੁੰਦੀ ਪਈ ਏ, ਸੰਗਤਾਂ ਲਈ ਲੰਗਰ ਤਿਆਰ ਏ, ਤੇ ਇਕ ਸਾਦਾ ਜਿਹਾ ਗੁਰਮੁਖ ਜਿਹਦੇ ਤਨ ਦੇ ਬਸਤਰ ਵੀ ਕੋਈ ਜ਼ਿਆਦਾ ਚੰਗੇ ਨਹੀਂ, ਲਿਬਾਸ ਵੀ ਮੈਲਾ ਜਿਹਾ ਪ੍ਰਤੀਤ ਹੁੰਦਾ, ਤੇ ਜਦੋਂ ਅੰਦਰ ਵੜਨ ਲੱਗਦਾ ਤੇ ਦਰਵਾਜ਼ੇ ਵਿਚ ਖਲੋਤਾ ਹੋਇਆ ਨੌਕਰ ਰੋਕ ਦਿੰਦਾ, ਉਹਨੂੰ ਕਹਿੰਦਾ ਤੈਨੂੰ ਪਤਾ ਹੈ ਕਿ ਇਹ ਭਾਈ ਬੁੱਧੂ ਦਾ ਘਰ ਹੈ, ਇੱਥੇ ਗੁਰੂ ਕੀ ਸੰਗਤ ਆਈ ਏ, ਭਿਖਾਰੀ ਤੂੰ ਦੋ ਘੜੀਆਂ ਠਹਿਰ ਕੇ ਆਈ। ਉਹ ਕਹਿੰਦਾ ਭੁੱਖ ਲੱਗੀ ਏ, ਦੋ ਟੁਕੜੇ ਰੋਟੀ ਦੇ ਦਿਓ। ਪਰ ਦਰਵਾਜ਼ੇ ਤੇ ਖਲੋਤਾ ਪਿੱਛੇ ਨੂੰ ਧੱਕਦਾ ਪਿਆ, ਅੰਦਰੋਂ ਅਰਦਾਸ ਦੀ ਆਵਾਜ਼ ਆਉਂਦੀ ਏ ਕਿ ਹੇ ਗੁਰੂ ਨਾਨਕ ਸਾਹਿਬ, ਭਾਈ ਬੁੱਧੂ ਨੇ ਸੰਗਤ ਦੇ ਚਰਨ ਪਰਸੇ ਨੇ, ਕਰਮ ਖੰਡ ਕੀ ਬਾਣੀ ਜ਼ੋਰ, ਜਿਹਦੇ ਬੋਲ ਵਿਚ ਇੰਨੀ ਕੁ ਤਾਕਤ ਹੋਵੇ, ਕਿਰਪਾ ਕਰੀ ਇਹਦੇ ਆਵੇ ਪੱਕ ਜਾਣ। ਸਾਖੀ ਬੇਅੰਤ ਵਾਰੀ ਸੁਣੀ, ਪਰ ਬਾਹਰੋਂ ਖਲੋਤਿਆਂ ਇਕ ਦਰਦਮਈ ਬੈਰਾਗ ਵਿਚ ਭਿੱਜੀ ਹੋਈ ਆਵਾਜ਼ ਆਈਏ, ਨਹੀਂ ਮੇਰੇ ਗੁਰੂ ਅਰਜਨ ਦੇਵ, ਤੇਰਿਆਂ ਨੂੰ ਧੱਕੇ ਮਾਰਨ ਵਾਲਿਆਂ ਦੇ ਆਵੇ ਕਦੀ ਪੱਕ ਨਹੀਂ ਸਕਦੇ। ਹੁਣ ਤੱਕੋ ਇਕ ਪਾਸੇ ਉਹ ਅਰਦਾਸ, ਕਰਮ ਖੰਡ ਕੀ ਬਾਣੀ ਜ਼ੋਰ, ਬਖਸ਼ਿਸ਼ ਵਾਲੇ ਖੰਡ ਵਿਚ ਆਏ ਹੋਏ ਦੇ ਬੋਲਾਂ ਨੂੰ ਕੌਣ ਮੋੜੇਗਾ। ਕਹਿਣ ਲੱਗੇ ਕਿ ਦਾਤਾ, ਤੇਰਿਆਂ ਨੂੰ ਧੱਕੇ ਮਾਰਨ ਵਾਲੇ ਦੇ ਆਵੇ ਕਦੀ ਪੱਕ ਸਕਦੇ ਨੇ? ਤੇ ਜਦੋਂ ਇਹ ਕਹਿ ਕੇ ਚਲਾ ਗਿਆ, ਲੋਕਾਂ ਕਹਿ ਛੱਡੋ ਪਾਗਲੇ ਮੂਰਖੇ। ਤੇ ਬਾਕੀ ਦੁਨੀਆਂ ਦੋ ਤਰ੍ਹਾਂ ਦੇ ਮਨੁੱਖਾਂ ਨੂੰ ਪਾਗਲ ਮੰਨਦੀ, ਇਕ ਤਾਂ ਬਾਕੀ ਜਿਹੜੇ ਸਾਈਨ ਨਾਲ ਜੁੜੇ ਨੇ ਉਹ ਵੀ ਦੁਨੀਆਂ ਦੀਆਂ ਨਜ਼ਰਾਂ ਵਿਚ ਪਾਗਲ ਨੇ, ਤੇ ਜਿਹੜੇ ਵਾਕਈ ਦਿਮਾਗੀ ਤੌਰ ਤੇ ਪਰੇਸ਼ਾਨ ਨੇ, ਜਿਹੜਾ ਆਪਣਾ ਅੰਦਰ ਦਾ ਸੰਤੁਲਨ ਖੋ ਚੁੱਕੇ ਨੇ, ਉਹਨਾਂ ਨੂੰ ਵੀ ਆਪਾਂ ਪਾਗਲ ਕਹਿੰਦੇ ਹਾਂ। ਕਿਉਂ ਕਿ ਜੁੜਿਆ ਹੋਇਆ ਗੱਲ ਇੰਨੀ ਕੁ ਉੱਚੀ ਕਰਦਾ, ਸਾਡੇ ਸਮਝ ਨਹੀਂ ਪੈਂਦੀ, ਆਪਾਂ ਉਹਨੂੰ ਵੀ ਪਾਗਲ ਕਹਿੰਦੇ ਹਾਂ, ਤੇ ਅੰਦਰੋਂ ਜਿਹੜਾ ਖਿੜਕਿਆ ਹੋਇਆ ਉਹ ਗੱਲ ਇੰਨੀ ਨੀਵੀਂ ਕਰਦਾ, ਸਮਝ ਉਹ ਵੀ ਨਹੀਂ ਪੈਂਦੀ, ਆਪਾਂ ਉਹਨੂੰ ਵੀ ਪਾਗਲ ਕਹਿੰਦੇ। ਸਤਿਗੁਰੂ ਕੇ ਸਿੱਖ ਨੂੰ ਕਹਿ ਛੱਡੋ ਪਾਗਲ ਏ। ਪਰ ਜਿੱਦਣ ਅਸੋਂ ਦੇ ਮਹੀਨੇ ਵਿਚ ਮੀਂਹ ਪੈਣ ਤੋਂ ਬਾਅਦ ਆਵੇ ਪੱਤੇ ਗਏ ਤੇ ਦੇਖਿਆ ਇੱਟਾਂ ਪਿੱਲੀਆਂ ਤੇ ਕੱਚੀਆਂ ਨੇ, ਜਾਂ ਗੁਰੂ ਅਰਜਨ ਦੇਵ ਦੇ ਚਰਨਾਂ ਵਿਚ ਝੁਕਿਆ, ਦਾਤਾ ਕੀਤੀ ਅਰਦਾਸ, ਆਵੇ ਕਿਉਂ ਨਹੀਂ ਪੱਕੇ? ਸਿਰਫ ਇੱਕ ਖਿੰਨ ਲਈ ਅੱਗੋ ਆਵਾਜ਼ ਆਈ ਕਿ ਤੂੰ ਕਿਸੇ ਗੁਰਮੁਖ ਦੇ ਅੰਦਰ ਨੂੰ ਦੁਖਾਇਆ ਤਾਂ ਨਹੀਂ? ਕਹਿਣ ਲੱਗੇ ਦਾਤਾ, ਇੱਕ ਸਾਦੇ ਜਿਹੇ ਕੱਪੜਿਆਂ ਵਾਲਾ ਸੀ ਜਿਹੜਾ ਕਹਿ ਗਿਆ ਸੀ ਤੇਰੇ ਆਵੇ ਕਦੀ ਪੱਕ ਹੀ ਨਹੀਂ ਸਕਦੇ। ਕਹਿਣ ਲੱਗੇ ਉਹ ਸਾਦਾ ਨਹੀਂ, ਉਹਦਾ ਨਾਮ ਹੀ ਭਾਈ ਲੱਖੂ। ਸੱਚ ਜਾਣੀ ਉਹ ਕਰਮ ਖੰਡ ਦੀ ਅਵਸਥਾ ਵਿਚ ਰਹਿੰਦੇ, ਜੋ ਕੁਝ ਨੇ ਆਪਣੀ ਰਚਨਾ ਤੋਂ ਕਹਿ ਦਿੱਤਾ ਉਹਨੂੰ ਕੋਈ ਮੋੜ ਹੀ ਨਹੀਂ ਸਕਦਾ। ਭਾਈ ਲੱਖੂ ਨੇ ਫਿਰ ਕਿਹਾ ਕਿ ਦਾਤਾ ਤੂੰ ਸਮਰੱਥ ਹੈ, ਤੁਸੀਂ ਕਿਰਪਾ ਕਰ ਦਿਓ ਜੇ ਮੇਰੇ ਤੋਂ ਕਿਹਾ ਗਿਆ। ਕਹਿਣ ਲੱਗੇ ਨਹੀਂ, ਰਹਿਣਗੇ ਕੱਚੀ ਆਪਾਂ ਸ਼ਬਦ ਵਰਤੇ, ਇਹਦਾ ਸੰਬੰਧ ਰੁਪਈਆਂ ਨਾਲ, ਇਹਨੂੰ ਪੱਕਿਆਂ ਜਿੰਨੇ ਮਿਲਣਗੇ। ਸਾਹਿਬ ਕਹਿੰਦੇ ਨੇ ਕਰਮ ਖੰਡ ਕੀ ਬਾਣੀ ਜ਼ੋਰ, ਕਰਮ ਖੰਡ ਦੀ ਅਵਸਥਾ ਵਿਚ ਪਹੁੰਚੇ ਹੋਏ ਗੁਰਮੁਖ ਦੀ ਬਾਣੀ ਵਿਚ ਬਲ ਹੈ, ਇੰਨੀ ਕੁ ਤਾਕਤ ਹੈ ਕਿ ਉਹਦੇ ਬਚਨਾਂ ਨੂੰ ਕੋਈ ਝੁਠਲਾ ਨਹੀਂ ਸਕਦਾ। ਕਿਉਂ ਜੀ? ਕਹਿਣ ਲੱਗੇ ਤਿੱਥ ਹੈ ਹੋਰ ਨਾ ਕੋਈ ਹੋਰ, ਉਸ ਦੇ ਅੰਦਰ ਇਕ ਸਾਈਂ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ, ਉਸ ਦੇ ਅੰਦਰ ਕੇਵਲ ਇਕ ਕਰਤੇ ਪੁਰਖ ਵਾਹਿਗੁਰੂ ਦਾ ਨਿਵਾਸ ਹੈ। ਫਿਰ ਸਾਹਿਬ ਕਹਿਣ ਲੱਗੇ ਉਥੇ ਬੁੱਝ ਦਿਲ ਤੇ ਕਾਇਰ ਲੋਕ ਨਹੀਂ ਸੱਚ ਕਰਮ ਖੰਡ ਵਿਚ ਪਹੁੰਚਦੇ। ਕਰਮ ਖੰਡ ਕੀ ਬਾਣੀ ਜ਼ੋਰ, ਤਿੱਥਾ ਹੋਰ ਨਾ ਕੋਈ ਹੋਰ, ਮਹਾਰਾਜ ਕੌਣ? ਕਹਿਣ ਲੱਗੇ ਤਿੱਥਾ ਜੋਧ ਮਹਾ ਬਲਸੂਰ,
ਉੱਥੇ ਮਹਾਨ ਚੋਧੇ ਮਾਂ ਬਲੀ ਸੂਰਮੇ ਪਹੁੰਚਦੇ ਨੇ ਤੇ ਸਾਹਿਬ ਜੀ ਕਿਹੜੇ ਸੂਰਮੇ? ਕਹਿਣ ਲੱਗੇ ਉਹ ਜਿਨ੍ਹਾਂ ਦੇ ਵਿਚ ਤਿੰਨ ਮੈਂ ਰਾਮ ਰਹਿਆ ਭਰਪੂਰ, ਜਿਨ੍ਹਾਂ ਦੇ ਹਿਰਦੇ ਵਿਚ ਮੇਰਾ ਕਰਤਾ ਪੁਰਖ ਵਾਹਿਗੁਰੂ ਟਿਕਿਆ ਹੋਇਆ, ਉੱਥੇ ਸੂਰਮੇ ਜਾਂਦੇ ਨੇ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚੋਂ ਅਰਜ਼ ਕਰਨੀ ਏ, ਕਿਹੜੇ ਸੂਰਮੇ ਨੇ, ਕਿਹੜੇ ਬਹਾਦਰ ਨੇ ਜਿਹੜੇ ਕਰਮ ਖੰਡ ਦੀ ਅਵਸਥਾ ਵਿਚ ਪਹੁੰਚ ਗਏ ਨੇ? ਸਾਹਿਬ ਕਹਿੰਦੇ ਨੇ ਸੂਰਮੇ ਵੀ ਦੋ ਤਰ੍ਹਾਂ ਦੇ ਨੇ। ਇਕ ਸੂਰਮੇ ਉਹ ਨੇ ਜਿਹੜੇ ਬਾਹਰ ਦੇ ਮੈਦਾਨ ਨੂੰ ਫਤਿਹ ਕਰ ਆਉਂਦੇ ਨੇ ਪਰ ਆਪਣੇ ਅੰਦਰ ਦੇ ਦੁਸ਼ਮਨਾਂ ਤੋਂ ਹਾਰ ਖਾ ਜਾਂਦੇ ਨੇ। ਤੇ ਸਤਿਗੁਰੂ ਨੇ ਉਸ ਸੂਰਮੇ ਦਾ ਜ਼ਿਕਰ ਕੀਤਾ ਜਿਨ੍ਹਾਂ ਪਹਿਲਾਂ ਆਪਣੇ ਅੰਦਰ ਨੂੰ ਜਿੱਤਿਆ ਹੋਇਆ। ਸਾਹਿਬ ਕਹਿਣ ਲੱਗੇ ਜਿਹਦੇ ਅੰਦਰ ਲੇਸ਼ ਮਾਤਰ ਵੀ ਵਿਕਾਰਾਂ ਦੀ ਮੈਲ ਨਹੀਂ, ਇਹੋ ਜਿਹੇ ਬਹਾਦਰ ਸੂਰਮੇ ਕਰਮ ਖੰਡ ਵਿਚ ਪਹੁੰਚਦੇ ਨੇ। ਸਤਿਗੁਰੂ ਉਹ ਸੂਰਮੇ ਕਿਹੜੇ? ਹਜ਼ੂਰ ਨੇ ਫਿਰ ਬਚਨ ਕੀਤਾ, ਕਹਿਣ ਲੱਗੇ ਐਸੋ ਕੌਣ ਬਲੀ ਰੇ, ਕੋਈ ਸੂਰਮਾ ਹੈ ਜਿਨੇ ਆਪਣੇ ਅੰਦਰ ਨੂੰ ਜਿੱਤਿਆ ਹੋਵੇ? ਐਸੋ ਕੌਣ ਬਲੀ ਰੇ ਜਿਨ ਮਿਲ ਮਾਰੇ ਪੰਚ ਸੂਰ ਵੀਰ, ਸੋ ਪੂਰਾ ਹੈ ਕਲੀ ਰੇ। ਸਾਹਿਬ ਕਹਿਣ ਲੱਗੇ ਪਿਆਰੇ ਅਸਲ ਵਿਚ ਉਹ ਸੂਰਮੇ ਕਿਹੜਾ ਜਿਹਦੇ ਬਾਰੇ ਸਾਹਿਬ ਕਹਿੰਦੇ ਨੇ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ? ਇਹਦੇ ਅਰਥ ਅਰਜ਼ ਕਰਦਿਆਂ ਆਮ ਤੌਰ ਤੇ ਅਰਥ ਅਸੀਂ ਵੀਰ ਰਸ ਜਦੋਂ ਸੁਣਾਨੇ ਇਹਦੇ ਵਿਚ ਕੋਈ ਸ਼ੱਕ ਨਹੀਂ। ਅਰਜ਼ ਅੱਗੇ ਕਰਾਂਗਾ ਕਿ ਉਥੇ ਉਹ ਗੁਰੂ ਕੇ ਸੂਰਮੇ ਪਹੁੰਚੇ ਜਿਹੜੇ ਬਾਹਰ ਵੀ ਜਿੱਤ ਕੇ ਗਏ ਤੇ ਅੰਦਰੋਂ ਵੀ ਅੰਦਰ ਵੀ ਜਿੱਤ ਚੁੱਕੇ ਸਨ। ਗਗਨ ਦਮਾਮਾ ਬਾਜਿਓ ਤਿੱਥਾ ਜੋਧ ਮਾਂ ਬਲਸੂਰ ਪਰਿਓ ਨਿਸ਼ਾਨੇ ਕਾਓ? ਕਹਿਣ ਲੱਗੇ ਗਗਨ ਦਾ ਅਰਥ ਦਸਮ ਦੁਆਰ, ਦਸਮ ਦੁਆਰ ਤੇ ਅਨਹਦ ਦੀ ਚੋਟ ਵੱਜੀ, ਨਾਮ ਦੀ ਚੋਟ ਵੱਜੀ, ਪਰਿਓ ਨਿਸ਼ਾਨੇ ਕਾਓ? ਇੰਨੀ ਕੁ ਟਿਕਾਣੇ ਤੇ ਵੱਜੀ ਕਿ ਅੰਦਰ ਕਿਰਦਾ ਜਿਹੜਾ ਉਹ ਖਿੱਚਿਆ ਗਿਆ। ਸਾਹਿਬ ਕਹਿਣ ਲੱਗੇ ਉਹ ਸੂਰਮੇ ਕਰਮ ਖੰਡ ਵਿਚ ਜਿਨ੍ਹਾਂ ਦੇ ਦਸਮ ਦੁਆਰ ਤੇ ਅਨਹਦ ਸ਼ਬਦ ਦੀ ਚੋਟ ਵੱਜੇ ਤੇ ਖਿਰਦਾ ਜਿਹੜਾ ਸਾਈਂ ਦੀ ਯਾਦ ਵਿਚ ਖਿੱਚਿਆ ਜਾਏ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ? ਫਿਰ ਉਹ ਕਹਿੰਦੇ ਨੇ ਖੇਤ ਜੋ ਮੰਨਦਿਓ ਸੂਰਮਾ ਆਪ ਜੂਜਣ ਕੋ ਦਾਓ। ਹੁਣ ਆ ਅਵਸਥਾ ਆਈ ਏ ਜਿੱਥੇ ਆਪਾਂ ਜੂਜ ਕੇ ਅੰਦਰ ਨੂੰ ਜਿੱਤਣਾ। ਫਿਰ ਅੱਗੇ ਕਹਿੰਦੇ ਨੇ ਇਕ ਉਹ ਸੂਰਮਈ ਜਿਹਦੇ ਅੰਦਰ ਗਗਨ ਦਮਾਮੇ ਤੇ ਸ਼ਬਦ ਦੀ ਚੋਟ ਵੱਜਦੀ ਏ ਤੇ ਜਦੋਂ ਸ਼ਬਦ ਦੀ ਚੋਟ ਵੱਜੇ ਤੇ ਬਾਹਰ ਗਰੀਬ ਤੇ ਕੋਈ ਜ਼ੁਲਮ ਕਰੇ ਫਿਰ ਉਹ ਪਕੜ ਕੇ ਸ਼ਸਤਰ ਉਸ ਗਰੀਬ ਦੀ ਰਾਖੀ ਲਈ ਆਪਣੇ ਸਿਰ ਧਰ ਦੀ ਬਾਜ਼ੀ ਲਾ ਦਿੰਦਾ। ਚੇਤੇ ਰੱਖੋ ਇਸ ਸ਼ਲੋਕ ਵਿਚ ਦੋਨਾਂ ਤਰ੍ਹਾਂ ਦੇ ਸੂਰਮਿਆਂ ਦਾ ਜ਼ਿਕਰ ਕੀਤਾ। ਪਹਿਲਾਂ ਅੰਦਰ ਦਾ ਸੂਰਮਾ, ਕਹਿਣ ਲੱਗੇ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ, ਖੇਤ ਜੋ ਮੰਨਦਿਓ ਸੂਰਮਾ ਆਪ ਜੂਝਣ ਕੋ ਦਾਓ। ਫਿਰ ਕਹਿੰਦੇ ਨੇ ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਖੇਤ। ਉਹ ਫਿਰ ਮਜ਼ਲੂਮ ਲਈ ਗਰੀਬ ਲਈ ਤੁਰਿਆ, ਕਹਿਣ ਲੱਗੇ ਪੁਰਜਾ ਪੁਰਜਾ ਕੱਟ ਮਰੈ ਕਦੋਂ ਨਾ ਛਾਡੈ ਖੇਤ। ਕਹਿਣ ਲੱਗੇ ਤਿੱਥਾ ਜੋਧ ਮਾਂ ਬਲਸੂਰ, ਕਿਹੜੇ ਸੂਰਮੇ ਜਿਹੜੇ ਬਚਨ ਦੇ ਬਲੀ ਨੇ? ਬਚਨ ਦੇ ਬਲੀ ਨੂੰ ਹੀ ਗੁਰੂ ਨੇ ਸੂਰਮਾ ਮੰਨਿਆ। ਆ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਨਾ ਬਾਣੀ ਵਿਚ ਬ੍ਰਹਮ ਗਿਆਨੀ ਦੀ ਰਹਿਤ ਵੀ ਦਿੱਤੀ ਜੇ। ਬ੍ਰਹਮ ਗਿਆਨੀ ਦੀ ਰਹਿਤ ਕੀ, ਜੀਵਨ ਕੀ? ਸਤਿਗੁਰੂ ਨੇ ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਚ ਗੁਰਸਿੱਖ ਦੀ ਰਹਿਤ ਵੀ ਦਿੱਤੀ ਏ ਕਿ ਗੁਰੂ ਤੇ ਸਿੱਖ ਦਾ ਜੀਵਨ ਕੀ। ਮੇਰੇ ਹਜ਼ੂਰ ਨੇ ਕਿਰਪਾ ਕੀਤੀ ਤੇ ਸੰਤ ਦੀ ਰਹਿਤ ਜਦੋਂ ਦਿੱਤੀ ਤੇ ਧੰਨ ਗੁਰੂ ਅਰਜਨ ਦੇਵ ਦਾ ਇਹ ਸ਼ਬਦ ਪੜ੍ਹ ਲਈਏ ਤੇ ਬਸ ਇੰਨੀ ਕੁ ਸਮਝ ਪੈ ਜਾਏ ਵੀ ਸੰਤ ਦੀ ਅਸਲੀ ਰਹਿਤ ਕੀ ਏ ਤੇ ਕਿਹੜਾ ਸੰਤ ਸੂਰਮੈ, ਕਿਹੜਾ ਜੋਤ ਮਾਂ ਬਲੀਏ ਜਿਹੜਾ ਕਰਮ ਖੰਡ ਵੀ ਜਾ ਕੇ ਵੱਸਦਾ। ਸਾਹਿਬ ਗੁਰੂ ਅਰਜਨ ਦੇਵ ਜੀ ਦਾ ਕਥਨ ਨਾ ਜਾਏ। ਕਈ ਵਾਰੀ ਸੋਚਣਾ ਮੇਰੇ ਦਾਤਾ, ਤੇਰੀ ਗੱਲ ਕਰਦਿਆਂ ਵੀ ਤੁਸੀਂ ਕਹਿੰਦੇ ਹੋ ਕਿ ਰੱਬ ਦੀ ਗੱਲ, ਪ੍ਰਭੂ ਦੀ ਗੱਲ ਕਥਨ ਨਹੀਂ ਹੋ ਸਕਦੀ ਤੇ ਜਿਹੜਾ ਕਰਮ ਖੰਡ ਵਿਚ ਪਹੁੰਚ ਗਿਆ ਦਾਤਾ, ਗੱਲ ਉਹਦੀ ਵੀ ਕਥਨ ਨਹੀਂ ਹੋ ਸਕਦੀ। ਸੰਤ ਰਹਿਤ ਸੁਣੋ ਮੇਰੇ ਭਾਈ, ਉਹ ਕੀ ਮਹਿਮਾ ਕਥਨ ਨਾ ਜਾਈ। ਇਹ ਰਹਾਓ ਦੇ ਬਚਨ ਨੇ, ਸ਼ਬਦ ਆਰੰਭ ਹੁੰਦਾ ਆਠ ਪੈਰ ਨਿਕਟ ਕਰ ਜਾਣੈ। ਸੰਤ ਰਹਿਤ ਵਿਚ ਉਹ ਸੂਰਮ ਜਿਹੜਾ ਕਰਮ ਖੰਡ ਵਿਚ ਪਹੁੰਚਦਾ ਉਹਦਾ ਜੀਵਨ ਕੀ ਏ? ਅੱਛੇ ਪੈਰ ਕਦੀ ਕਰਦੇ ਪੁਰਖ ਵਾਹਿਗੁਰੂ ਨੂੰ ਆਪਣੇ ਤੋਂ ਦੂਰ ਨਹੀਂ ਜਾਣਦਾ। ਆਠ ਪੈਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮਿੱਠਾ ਮਾਨੈ, ਏਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗਸਾਰ। ਸਾਰਿਆਂ ਦੇ ਚਰਨਾਂ ਦੀ ਧੂੜ ਬਣ ਕੇ ਰਹਿੰਦਾ ਤੇ ਗੁਰਖਾ ਉਹਦੀ ਜ਼ਿੰਦਗੀ ਦਾ ਆਧਾਰ ਕੇਵਲ ਇੱਕ ਪਰਮੇਸ਼ਵਰ ਦਾ ਨਾਮ ਹੀ ਇਹ ਸੰਤ ਦੀ ਰਹਿਤ ਦਾ ਪਹਿਲਾ ਲੱਛਣ ਹੀ। ਸੰਤ ਰਹਿਤ ਸੁਣੋ ਤੁਮ ਭਾਈ, ਉਹ ਆਖੀ ਮੈਂ ਮਾਂ ਕਥੋਂ ਨਾ ਜਾਈ ਵਰਤਨ ਜਾ ਕੇ ਕੇਵਲ ਨਾਮ ਆਨੰਦ ਰੂਪ ਕੀਰਤਨ ਵਿਸ਼ਰਾਮ ਜਿਹੜੀ ਅਵਸਥਾ ਅਸੀਂ ਪਿੱਛੇ ਪੜ ਰਹੇ ਹਾਂ ਤਿੱਥੇ ਨਾਦ ਵਿਨੋਦ ਕੋਡ ਆਨੰਦ ਵਰਤਨ ਜਾ ਕੇ ਕੇਵਲ ਨਾਮ ਉਹ ਦੁਨੀਆਂ ਵਿਚ ਵਰਤਦਾ ਵਰਤਨ ਦਰ ਤੇ ਜਿਹੜੀ ਚੀਜ਼ ਉਹਦੀ ਵਰਤੋਂ ਵਿਚ ਆਵੇ ਉਹ ਕਹਿੰਦਾ ਮੇਰੀ ਵਰਤੋਂ ਵਿਚ ਆਉਣ ਵਾਲਾ ਕੇਵਲ ਪਰਮੇਸ਼ਵਰ ਦਾ ਨਾਮ ਹੈ ਵਰਤਨ ਜਾ ਕੇ ਕੇਵਲ ਨਾਮ ਆਨੰਦ ਰੂਪ ਕੀਰਤਨ ਵਿਸ਼ਰਾਮ ਕਹਿਣ ਲੱਗੇ ਪਿਆਰੇ ਮਿੱਤਰ ਛੱਤਰ ਜਾ ਕੇ ਏਕ ਸਮਾਨ ਪ੍ਰਭ ਆਪਣੇ ਬਿਨ ਅਵਰ ਨਾ ਜਾਣੇ ਕੋਟ ਕੋਟ ਅਗ ਕਾਟਣ ਹਾਰਾ ਕਰਮ ਖੰਡ ਵਿਚ ਪਹੁੰਚਿਆ ਹੋਇਆ ਉਹ ਮਹਾਂਪੁਰਸ਼ ਮਨੁੱਖ ਦੇ ਕਰੋੜਾਂ ਜਨਮਾਂ ਦੇ ਪਾਪ ਕੱਟ ਸਕਦਾ ਈ ਦੁੱਖ ਦੂਰ ਕਰਨ ਟੀਕੇ ਦਾ ਤਾਰਾ ਸੂਰ ਵੀਰ ਬਚਨ ਕੇ ਬਲੀ ਤਿੱਥਾ ਜੋਧ ਮਹਾਂਬਲ ਸੂਰ ਕਹਿਣ ਲੱਗੇ ਕੋਟ ਕੋਟ ਅਗ ਕਾਟਣ ਹਾਰਾ ਦੁੱਖ ਦੂਰ ਕਰਨ ਜੀ ਕੇ ਦਾ ਤਾਰਾ ਸੂਰ ਵੀਰ ਬਚਨ ਕੇ ਬਲੀ ਕੌਲਾ ਬਪਰੀ ਸੰਤੀ ਸ਼ਲੀ ਤਿਥਾ ਜੋਧ ਮਹਾਂਬਲ ਸੂਰ ਉਹ ਬਹਾਦਰ ਸੂਰਮੇ ਕਰਮ ਖੰਡ ਵਿਚ ਟਿਕਦੇ ਨੇ ਸਤਿਗੁਰੂ ਨੇ ਬਿਨ ਕੀਤਾ ਮਹਾਰਾਜ ਜੀ ਨੇ ਕਿਹੜਾ ਸੂਰਮੈ ਹਜ਼ੂਰ ਦਾ ਬਚਨ ਪੜਨੇ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਏ ਤਾਂ ਹੈ ਸੂਰਜ ਜਿਹੜਾ ਕਰਮ ਖੰਡ ਵਿਚ ਟਿਕਿਆ ਅੰਦਰ ਰੰਗਿਆ ਹੋਇਆ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਏ ਤਾਂ ਹੈ ਸੂਰਾ ਆਤਮ ਜਿਣੇ ਸਗਲ ਵਤ ਤਾਂ ਕਹਿ ਦੇਖੋ ਸਗਲ ਵਤ ਤਾਂ ਕਹਿ ਦੱਸਦੇ ਜਿਹਦੇ ਗੋਲ ਵਿਚ ਇੰਨੀ ਸੱਟਿਆ ਜੋ ਕੁਝ ਕਹਿਦਾ ਉਹਦੇ ਤੋਂ ਬਾਹਰ ਕੁਝ ਵੀ ਨਹੀਂ ਕਰਮ ਖੰਡ ਚ ਬਾਣੀ ਜ਼ੋਰ ਹੈ ਕਹਿਣ ਲੱਗੇ ਪਿਆਰੇ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਏ ਤਾਂ ਹੈ ਸੂਰਾ ਆਤਮ ਜਿਣੈ ਸਗਲ ਵਸਤਾਂ ਤੇ ਜਾਂ ਕਾ ਸਤਿਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸਰਨੀ ਪਾਵਨ ਨਾਮ ਧਿਆਨ ਸਹਿਜ ਸਮਾਨ ਸੰਗ ਸੰਗ ਕਰਕੇ ਨੇੜੇ ਵਸਦੇ ਪਏ ਨੇ ਸਾਈਂ ਦੇ ਕਰਮ ਖੰਡ ਵਿਚ ਕਹੇ ਨੇ ਉਹਦੇ ਨਾਲ ਨੇ ਇਹੀ ਕਾਰਨ ਕੇ ਕਰਮ ਖੰਡ ਤੇ ਸਤ ਖੰਡ ਇੱਕ ਪੌੜੀ ਦਰਜ ਕੀਤਾ ਕਹਿਣ ਲੱਗੇ ਸਰਨੀ ਪਾਵਨ ਨਾਮ ਧਿਆਨ ਸਹਿਜ ਸਮਾਨ ਸੰਗ ਪਰ ਇੱਕ ਕਿਰਪਾ ਕਰੀ ਤੇਰੇ ਤੱਕ ਪਤਾ ਨੀ ਮੈਂ ਪਹੁੰਚ ਸਕਾਂ ਕਿ ਨਾ ਜਮ ਕੇ ਚਰਨ ਵਸਾ ਮੇਰਾ ਹੀਰ ਹੈ ਇਸ ਕਰਮ ਖੰਡ ਵਿਚ ਪਹੁੰਚੇ ਹੋਏ ਦੇ ਚਰਨ ਕਿਤੇ ਮੇਰੇ ਕੇ ਦੇਹ ਚ ਵੱਜ ਜਾਣ ਸੰਗ ਪੁਨੀਤਾ ਦੇਵੀ ਕਹਿਣ ਲੱਗੇ ਜਨ ਕੀ ਧੂਰ ਦੇ ਉਹ ਕਿਰਪਾ ਨਾਨਕ ਕਹਿ ਸੁਖ ਇਹੀ ਤੇ ਜੋਧ ਮਹਾਂਬਲ ਸੂਰ ਜਿਹੜੇ ਸੂਰਮੇ ਜਿਨ੍ਹਾਂ ਨੂੰ ਸਾਹਿਬ ਜੀ ਨੇ ਧਨ ਜੀ ਉਹ ਤੈਂ ਕੋ ਯੁਗ ਮੈਂ ਮੁਕਤੇ ਅਰ ਨਾਮ ਚਿੱਤ ਮੈਂ ਯੁੱਧ ਵਿਚਾਰ ਉਹ ਸੂਰਮੇ ਜਿਹੜੇ ਮੁਕਤ ਗੁਰੂ ਗੁਰੂ ਕਹਿਣ ਤੇ ਚਿੱਤ ਵਿਚ ਯੁੱਧ ਵਿਚਾਰ ਕਰਨ ਹੁਣ ਆਪਾਂ ਕਹਾਂਗੇ ਮੁਕਤੇ ਹਰ ਚਿੱਤ ਮੈਂ ਯੁੱਧ ਵਿਚਾਰ ਹੁਣ ਇਹਦਾ ਮਤਲਬ ਕਿ ਮੂੰਹ ਤੋਂ ਰਾਮ ਰਾਮ ਕਹਿੰਦਾ ਤੇ ਹਿਰਦੇ ਵਿਚ ਲੜਨ ਬਾਰੇ ਸੋਚਦਾ ਸਮਝੀਏ ਇਸ ਗੱਲ ਨੂੰ ਮੁਖ ਤੋਂ ਹਰੀ ਹਰੀ ਕਹਿੰਦਾ ਹੈ ਕਾਹਦੇ ਲਈ ਕਿ ਜਦੋਂ ਮਨ ਅੰਦਰ ਵਿਕਾਰਾਂ ਵਿਚ ਭਟਕਦਾ ਹੈ ਉਸ ਜਪੇ ਹੋਏ ਨਾਮ ਦੀ ਬਰਕਤ ਦੀ ਖਾਤਰ ਉਹ ਗੁਰੂ ਕਾ ਸਿੱਖ ਉਹ ਰੱਬ ਦਾ ਪਿਆਰਾ ਜਿਹਾ ਅੰਦਰ ਦੇ ਦੁਸ਼ਮਣਾਂ ਨਾਲ ਯੁੱਧ ਕਰਨ ਦੀ ਯੋਜਨਾ ਪਿਆ ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰ ਹੈ ਫਿਰ ਕਹਿੰਦਾ ਦੇਹ ਅਨਿੱਤ ਨਾ ਨਿੱਤ ਰਹਿ ਜਸ ਨਾਵ ਚੜ੍ਹੈ ਭਵ ਸਾਗਰ ਤਾਰੈ ਉਹ ਕਹਿੰਦਾ ਸਰੀਰ ਨੇ ਰਹਿਣਾ ਨਹੀਂ ਜਸ ਨਾਵ ਚੜ੍ਹੈ ਜਸ ਦਰ ਤੇ ਵਾਹਿਗੁਰੂ ਜੀ ਦੀ ਸਿੱਖ ਸਲਾਹ ਦੀ ਬੇੜੀ ਵਿਚੋਂ ਬੱਜ ਗਿਆ ਭਵ ਸਾਗਰ ਤਾਰੈ ਸਾਹਿਬ ਕਹਿਣ ਲੱਗੇ ਧੀਰਜ ਧਾਮ ਬਣਾਏ ਇਹ ਹੈ ਤਨ ਬੁੱਧ ਸਿਓ ਦੀਪਕ ਜਿਉਂ ਜਿਹਾ ਰਹਿ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਆਪਣੇ ਅੰਦਰ ਨੂੰ ਧੀਰ ਦਾ ਘਰ ਬਣਾ ਕੇ ਬੈਠਾ ਗੰਭੀਰ ਹੈ ਅੰਦਰ ਉਹਨੇ ਉਜਲ ਬੁੱਧੀ ਦਾ ਚੰਗੀ ਮਤ ਦਾ ਦੀਵਾ ਬਾਲ ਦਿੱਤਾ ਬੁੱਧ ਸੋ ਦੀਪਕ ਜਿਉਂ ਜਿਆ ਰਹਿ ਗਿਆਨੈ ਕੀ ਬਡਨੀ ਮਨੋ ਹੱਥ ਲੈ ਗੁਰੂ ਦੇ ਬਖਸ਼ੇ ਗਿਆਨ ਨੂੰ ਬਣਾ ਕੇ ਬਡਨੀ ਬਹੁ ਕਰ ਝਾੜੂ ਬਣਾ ਕੇ ਕਹਿ ਲੱਗੇ ਕਾਤਲਤਾ ਕੁਤਵਾ ਬਹਾਰ ਹੈ ਅੰਦਰ ਦੀ ਕਾਇਰਤਾ ਬੁੱਝ ਦਿਲੀ ਨੂੰ ਦੂਰ ਕੱਢਤਾ ਤੇ ਜਿਹੜਾ ਅੰਦਰ ਨੂੰ ਡਿੱਗ ਗਿਆ ਉਹਨੂੰ ਦਰਿੰਗਣ ਤਿੱਥੈ ਜੋਧ ਮਾਂ ਬਸੂਰ ਉਹ ਬਾਕੀ ਕਰਮ ਖੰਡ ਵਿਚ ਪਹੁੰਚ ਗਿਆ ਕਦੇ ਟਕਿਓ ਸਤਿਕਾਰਯੋਗ ਬਜ਼ੁਰਗ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਜਿਹਨੇ ਸਾਹਿਬ ਗੁਰੂ ਹਰ ਰਾਇ ਸਾਹਿਬ ਤੋਂ ਸੰਗਤ ਕੀਤੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਅਰਜ਼ ਕਰਨਿਆ ਉਹ ਸੂਰਮੇ ਕਿਹੜੇ ਖੰਡ ਵਿਚ ਵਸਦੇ ਨੇ ਤੇ ਜਿਉਂਦਿਆਂ ਪਤਾ ਹੈ ਜਾਣ ਤੋਂ ਪਹਿਲਾਂ ਕਹਿੰਦੇ ਨੇ ਕਿ ਮੇਰਾ ਟਿਕਾਣਾ ਇੱਥੇ ਨਹੀਂ ਜਿੱਥੇ ਐ ਜਲਾਬ ਤੂੰ ਸਮਝੀ ਬੈਠੇ ਤਾਂ ਕਿਉਂ ਸੂਰਮੇ ਵੱਲ ਬਾਪੂ ਦਾ ਨਾਮ ਭਾਈ ਮਾਈ ਦਾਸ ਹੈ ਗੁਰੂ ਹਰ ਰਾਇ ਸਾਹਿਬ ਦੇ ਚਰਨਾਂ ਵਿਚ ਲਾਇਆ ਸੀ ਪੁੱਤਰਾਂ ਨੂੰ ਛੋਟਾ ਜਿਹਾ ਸੀ ਮੱਥਾ ਟੇਕਿਆ ਤੇ ਪੁੱਛਿਆ ਸੀ ਮਾਈ ਦਾਸ ਪੁੱਤਰ ਦਾ ਨਾਂ ਕੀ ਆ ਕਹਿਣ ਲੱਗਾ ਦਾਤਾ ਮਣੀਆਂ ਤੇ ਸਾਹਿਬ ਨੇ ਇੱਕੋ ਗੱਲ ਕਹੀ ਸੀ ਨਾਂ ਬੜਾ ਸੋਹਣਾ ਰੱਖੀ ਜਿਉ ਜੀ ਘਾਲਣਾ ਘਾਲ ਕੇ ਜਾਣੀ ਸੂ ਮਣੀ ਚਮਕਦੀ ਏ ਤੇ ਸੱਪ ਉਹਦੇ ਚਾਨਣ ਵਿਚ ਤੁਰਦਾ ਤੇ ਜਿੰਨਾ ਕੁ ਜੀਵਨ ਇਹਦਾ ਚਮਕੇਗਾ ਰਹਿੰਦੀ ਦੁਨੀਆਂ ਤੱਕ ਇਸ ਮਣੀਏ ਦੇ ਜੀਵਨ ਦੀ ਲੋਹ ਨੂੰ ਤਾਕੇ ਬੇਅੰਤ ਭੁੱਲਣ ਲੋਕਾਂ ਨੂੰ ਗੁਰਮਤ ਦਾ ਦਾਦੀ ਰਾਹ ਮਿਲੇਗਾ ਉਹ ਭਾਈ ਸਾਹਿਬ ਭਾਈ ਮਨੀ ਸਿੰਘ ਸਨ ਗੁਰੂ ਹਰ ਰਾਇ ਸਾਹਿਬ ਦੇ ਸਿੱਖ ਬਣੇ ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਮੁਖੀ ਸਿੱਖਾਂ ਵਿਚੋਂ ਨੇ ਭਾਈ ਮਨੀ ਸਿੰਘ ਹਰਿਮੰਦਰ ਸਾਹਿਬ ਦੀ ਸੇਵਾ ਤਾਂ ਕਰਦੇ ਨੇ। ਸਾਨੂੰ ਸਭ ਨੂੰ ਪਤਾ ਦੀਵਾਲੀ ਦਾ ਮੇਲਾ ਨਹੀਂ ਮਨਾ ਦਿੱਤਾ, ਸੰਖੇਪ ਵਿਚ ਅੱਗੇ ਤੁਰਾਂ ਤੇ ਉਨ੍ਹਾਂ ਨੇ ਜਦੋਂ ਭਾਈ ਸਾਹਿਬ ਭਾਈ ਮਨੀ ਸਿੰਘ ਨੂੰ ਸ਼ਹੀਦ ਕਰ ਲੱਗੇ, ਦੇਖੋ ਗੁਰਮੁਖ ਕਿਹੜੇ ਖੰਡ ਵਿਚ ਟਿਕਿਆ ਹੋਇਆ, ਉਥੇ ਜਦੋਂ ਸ਼ਹੀਦ ਕਰ ਲੱਗੇ ਤੇ ਬੜੇ ਭਾਈ ਸਾਹਿਬ ਦੇ ਚਿਹਰੇ ਤੇ ਨੂਰ, ਦੁੱਧ ਵਰਗਾ ਚਿੱਟਾ ਦਾੜਾ ਤੇ ਐ ਦਗਦਾ ਕਰਦਾ ਚਿਹਰਾ, ਕਹਿਣ ਲੱਗੇ ਜਲਾਦ ਨੇ ਜਦੋਂ ਆਪਣੇ ਬਸਤਰ ਉਤਾਰੇ ਕਿ ਖੂਨ ਦੇ ਛਿੱਟੇ ਕੱਪੜਿਆਂ ਤੇ ਨਾ ਪੈਣ, ਉਹਨੇ ਟੋਕੇ ਨੂੰ ਤਿੱਖਾ ਕੀਤਾ ਤੇ ਭਾਈ ਸਾਹਿਬ ਦੇ ਪਹਿਲਾਂ ਨੇਤਰ ਬੰਦ ਸਨ, ਜਦੋਂ ਖੁੱਲੇ ਤੇ ਨੇਤਰਾਂ ਵਿਚ ਚਮਕ ਤੇ ਜਲਾਦ ਨੇ ਕੁਝ ਸ਼ਬਦ ਕਹੇ ਸਨ, ਕਹਿਣ ਲੱਗੇ ਐ ਬਜ਼ੁਰਗਾ ਸ਼ਾਇਦ ਤੈਨੂੰ ਪਤਾ ਨੀ ਤੂੰ ਖੁਸ਼ ਏ, ਮੈਂ ਇੱਕੋ ਵਾਰੀ ਤੈਨੂੰ ਟਕਵੇ ਦੇ ਨਾਲ ਖਤਮ ਨੀ ਕਰਨਾ। ਭਾਈ ਸਾਹਿਬ ਕਹਿੰਦੇ ਤੂੰ ਜ਼ੁਰਤ ਕਰੀ ਸਹੀ, ਤੂੰ ਡਹਿਲ ਜਾਣਾ, ਮੈਨੂੰ ਪਤਾ ਮੈਂ ਬੰਦ ਬੰਦ ਕਟਾਉਣਾ ਏ। ਤੇ ਕਹਿਣ ਲੱਗੇ ਤੇਰੇ ਚਿਹਰੇ ਤੇ ਰੌਣਕ ਕਿਉਂ, ਹੁਣ ਕਦੇ ਤੱਕਿਓ ਕਰਮ ਖੰਡ ਵਿਚ ਵਸਦਾ ਹੋਇਆ ਗੁਰੂ ਕਾ ਸਿੱਖ। ਕਹਿਣ ਲੱਗੇ ਅੰਗ ਅੰਗ ਤੇ ਮੇਰੇ ਤੂੰ ਕਾਤਲ ਖੰਜਰ ਜਦੋਂ ਚਲਾਏਗਾ, ਕੱਟ ਕੱਟ ਕੇ ਬੰਦ ਤੂੰ ਮੇਰੇ ਧਰਤੀ ਜਦੋਂ ਵਗਾਏਗਾ। ਤੂੰ ਕਹਿੰਦਾ ਕਿ ਮੈਂ ਤੈਨੂੰ ਟੁੱਕਣਾ, ਪਰ ਚੇਤੇ ਰੱਖੀ ਦਰਦ ਪਿਆਲੇ ਭਰ ਭਰ ਕੇ ਅਸੀਂ ਜਾਮ ਵਾਂਗ ਪੀ ਜਾਵਾਂਗੇ, ਸੁਣ ਕਾਤਲ ਆਪਾਂ ਰਲ ਮਿਲ ਦੋਵੇਂ ਅਜਿਬ ਤਮਾਸ਼ਾ ਲਾਵਾਂਗੇ। ਤੂੰ ਜਦੋਂ ਟੁਕੜੇ ਕਰੇਗਾ ਤਿੱਥਾ ਜੋਧ ਮਾਂ ਬਲਸੂਰ, ਇਹ ਐਵੇਂ ਨੀ ਟੁਕੜੇ ਕਰਵਾਏ ਜਾ ਸਕਦੇ, ਇੱਥੇ ਤਾਂ ਰਾਤ ਉਂਗਲ ਕੱਟੀ ਜਾਏ ਤੇ ਸਾਰੀ ਰਾਤ ਚੈਨ ਨਹੀਂ, ਕਦੀ ਧੱਕੋ ਖਾਂ ਕਿ ਉਹ ਟੋਕੇ ਦੇਖ ਕੇ ਉਹਨੂੰ ਭੈ ਨਹੀਂ। ਕਹਿਣ ਲੱਗੇ ਅੰਗ ਅੰਗ ਤੇ ਮੇਰੇ ਤੂੰ ਕਾਤਲ ਖੰਜਰ ਜਦੋਂ ਚਲਾਏਗਾ, ਕੱਟ ਕੱਟ ਕੇ ਬੰਦ ਤੂੰ ਮੇਰੇ ਧਰਤੀ ਜਦੋਂ ਵਗਾਏਗਾ। ਤੂੰ ਕਹਿੰਦਾ ਦਰਦ, ਪਰ ਦਰਦ ਪਿਆਲੇ ਭਰ ਭਰ ਕੇ ਅਸੀਂ ਜਾਮ ਵਾਂਗ ਪੀ ਜਾਵਾਂਗੇ, ਸੁਣ ਕਾਤਲ ਆਪਾਂ ਰਲ ਮਿਲ ਦੋਵੇਂ ਅਜਿਬ ਤਮਾਸ਼ਾ ਲਾਵਾਂਗੇ। ਉਹ ਕਹਿੰਦਾ ਹੱਦ ਹੋ ਗਈ, ਜਿਹਨੂੰ ਟੁਕੜੇ ਕੀਤੀ ਹੋਈ ਦਰਦ ਸਰੀਰ ਦੀ, ਉਹ ਵੀ ਇੱਕ ਮਸਤੀ ਦਾ ਪਿਆਲਾ ਪ੍ਰਤੀਤ ਹੁੰਦੀ ਏ। ਕਹਿਣ ਲੱਗੇ ਤੁਸੀਂ ਕਿਤੇ ਭੁੱਲ ਤਾਂ ਨੀ ਗਏ, ਕਿਤੇ ਤੇਰਾ ਅੰਦਰ ਜਿਹੜਾ ਛਿੜਕ ਤਾਂ ਨੀ ਗਿਆ, ਗੱਲਾਂ ਕਿਹੋ ਜਿਹੀਆਂ ਕਰਨਾ, ਤੈਨੂੰ ਕਿਵੇਂ ਪਤਾ ਵੀ ਇਹ ਦਰਦ ਜਿਹੜੀ ਏ ਤੇਰੇ ਲਈ ਪਿਆਲਾ ਬਣ ਜਾਏਗਾ ਮਸਤੀ ਦਾ। ਤੇ ਭਾਈ ਜੀ ਨੇ ਸ਼ਬਦ ਵਰਤੇ, ਕਹਿਣ ਲੱਗੇ ਸੂਲ ਸੁਰਾਈ ਖੰਜਰ ਪਿਆਲਾ, ਜਿਸ ਨੇ ਆਪ ਸੁਣਾਇਆ ਏ ਵਿੰਗ ਕਸਾਈਆਂ ਦਾ ਸਹਿਣਾ, ਜਿਨੇ ਸਦ ਇਸ਼ਕ ਦਾ ਲਾਇਆ ਏ, ਉਸ ਮੁਰਸ਼ਦ ਦੇ ਚੇਲੇ ਆ, ਇਹ ਸਾਬਤ ਕਰ ਦਿਖਲਾਵਾਂਗੇ, ਸੁਣ ਕਾਤਲ ਆਪਾਂ ਰਲ ਮਿਲ ਦੋਵੇਂ ਅਜਿਬ ਤਮਾਸ਼ਾ ਲਾਵਾਂਗੇ। ਹੁਣ ਤੱਕ ਇੱਥੇ ਪਹੁੰਚਿਆ ਤੇ ਜਲਾਦ ਕਹਿੰਦਾ ਬਾਬਾ ਮੇਰੇ ਖੁਦ ਹੱਥ ਕੰਬਦੇ ਨੇ, ਕਿ ਇਹ ਟੁਕੜੇ ਕਰਾ ਕੇ ਤਨ ਦੇ ਤੈਨੂੰ ਅੱਗੇ ਬਹਿਸ਼ਤ ਮਿਲਣਾ, ਤੈਨੂੰ ਅੱਗੇ ਹੂਰਾਂ ਮਿਲਣੀਆਂ ਨੇ, ਤੇਰਾ ਟਿਕਾਣਾ ਕਿੱਥੇ ਬਣੇਗਾ। ਭਾਈ ਸਾਹਿਬ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਆਖਰ ਬੰਦੇ ਜਿਉਂਦੇ ਦੇ ਟੁਕੜੇ ਕਰਨ ਲਈ ਵੀ ਘੀਆ ਚਾਹੀਦਾ, ਤੇ ਤੂੰ ਟੁਕੜੇ ਕਰਨ ਮੇਰੇ ਆਇਆ, ਤੈਨੂੰ ਟੁਕੜੇ ਕਰਾ ਕਰਕੇ ਮੇਰੇ ਤੈਨੂੰ ਕੀ ਮਿਲੇਗਾ। ਤੇ ਉਹਨੇ ਉੱਤਰ ਦਿੱਤਾ, ਕਹਿੰਦਾ ਜਦੋਂ ਬਜ਼ੁਰਗਾ ਤੇਰੇ ਟੁਕੜੇ ਹੋਣਗੇ, ਮੈਨੂੰ ਕੁਝ ਰੁਪਈਏ ਮਿਲਣਗੇ, ਉਹਦੇ ਨਾਲ ਆਟਾ ਖਰੀਦ ਕੇ ਆਪਣੇ ਬੱਚਿਆਂ ਦੇ ਮੂੰਹ ਵਿਚ ਦੋ ਬੁਰਕੀਆਂ ਰੋਟੀ ਦੀਆਂ ਪਾਵਾਂਗਾ। ਕਹਿਣ ਲੱਗੇ ਸੁਣੋ ਸੱਜਣਾ, ਤੂੰ ਟੁਕੜੇ ਕਰਕੇ ਆਟਾ ਘਰ ਲਿਜਾ ਕੇ ਰੋਟੀ ਖਵਾਉਂਦਾ ਹੋਵੇਗਾ ਬੱਚਿਆਂ ਨੂੰ, ਜਿੱਥੇ ਮੈਂ ਹੁਣ ਟਿਕਿਆ ਵਾ ਇਹ ਕਰਮ ਖੰਡ, ਜਦੋਂ ਤੂੰ ਟੁਕੜੇ ਕਰੇਗਾ ਮੈਂ ਇਸ ਪੌੜੀ ਨੂੰ ਲੰਘ ਕੇ ਅੱਗੇ ਸੱਚ ਖੰਡ ਵਿਚ ਚਲਾ ਜਾਵਾਂਗਾ, ਮੈਂ ਉਥੇ ਟਿਕਿਆ। ਕਹਿਣ ਲੱਗੇ ਤੂੰ ਆਖੇ ਟੁਕੜੇ ਦਾ ਨੌਕਰ ਰੋਟੀ ਦਾ ਨੌਕਰ, ਮਾਲਕ ਹੁਕਮ ਮਨਾਉਂਦਾ ਵਾ, ਮੈਂ ਜੀਵਨ ਦਾ ਮਾਲਕ ਜਿਸਦਾ ਤਿਸ ਨੂੰ ਪਿਆ ਰੁਝਾਨਾ ਵਾ, ਤੇਰੀ ਤਲਬ ਰੁਪਈਏ ਆਪਾਂ ਜੀਵਨ ਪਦਵੀ ਪਾਵਾਂਗੇ, ਸੱਚ ਖੰਡ ਵਸੈ ਨਿਰੰਕਾਰ, ਤੇਰੀ ਤਲਬ ਰੁਪਈਏ ਆਪਾਂ ਜੀਵਨ ਪਦਵੀ ਪਾਵਾਂਗੇ, ਸੁਣ ਕਾਤਲ ਆਪਾਂ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਸਾਹਿਬ ਗੁਰੂ ਨਾਨਕ ਦੇਵ ਕਹਿੰਦੇ ਨੇ ਕਮਜ਼ੋਰ ਬੁੱਧ ਦਿਲ ਨਹੀਂ, ਇੱਥੇ ਕਿਹੜੇ ਸੂਰਮੇ ਪਹੁੰਚਦੇ ਨੇ, ਜਿਨ੍ਹਾਂ ਬਾਰੇ ਹਜ਼ੂਰ ਕਹਿੰਦੇ ਨੇ ਕਬੀਰ ਚੌਤੋ ਸਾਧ ਪ੍ਰਮ ਕੀ ਸੀਸ ਕਾਟ ਕਰ ਗੋਏ ਗੋਏ ਦਰ ਤੇ ਗੇਂਦ, ਜੇ ਤੈਨੂੰ ਇਸ਼ਕ ਦੀ ਖੇਡ ਖੇਡਣ ਦਾ ਸ਼ੌਕ ਹੈ, ਆਪਣੇ ਸਿਰ ਨੂੰ ਗੇਂਦ ਬਣਾ ਕੇ ਤੁਰੀ, ਖੇਲਤ ਖੇਲਤ ਹਾਲ ਕਰ, ਜੋ ਕਿਚ ਹੋਏ ਤਾਂ ਹੋਏ, ਜੋ ਮਰਜ਼ੀ ਹੋ ਜਾਏ, ਚੇਤੇ ਰੱਖ ਸੂਰਮੇ ਕਿਹੜੇ, ਨਾਨਕ ਸੋ ਸੂਰਾ ਵਰਿਆਮ ਜਿਨ ਵਿਚੋਂ ਦੁਸ਼ਟ ਅਹੰਕਰਨ ਮਾਰਿਆ। ਕਿਹੜਾ ਸੂਰਮਾ ਕਰਮ ਖੰਡ ਵਿਚ ਪਹੁੰਚਦਾ ਜਿਹੜਾ ਕਹਿੰਦਾ ਕਬੀਰ ਮੋਏ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ मत हर पूछे कौन है परा हमारे बार। ओ अवस्था जिथे बहादुर सूर में अंदर नु जितन वाले पहुंचते ने कर्म खंड की बाणी जोर, तिथा होर ना कोई होर, तिथा होर ना कोई होर, तिथा जोध महा बल सूर। बहादुर सूर में पहुंचे केड़े तिन मैं राम रहा भरपूर, ओना गुरमुखा दे खिरदे विच प्रभु दा नाम भरपूर। हुण अगे तवज्जो दिया जे तिथा सीतो सीता महिमा माहे, दो शब्द आए ने पहला है राम अगे फिर आने के नाम मरे न ठाके जाए जिनका राम वसे मन मन। एक अर्ज मैं आरंभ विच कर दिया, एदे अर्थ टीकाकारा ने बड़े सुचजे ढंग नाल कीते ने, ते पिछे भी अर्ज कीती सी सीतो सीता दा मतलब माता सीता जी नहीं, राम जी दा इथे तिन मैं राम रहा भरपूर दा अर्थ श्री रामचंद्र जी नहीं। गुरु ग्रंथ साहिब दी बाणी विचों दो श्लोक पढ़ियो बाबे कबीर दे, कहन लगे कबीर राम कहन मैं भेद है, जा मैं एक विचार सोई राम सदा कहें सोई कौतक हार। खिमा करो मैं पहला माफी मंगला तर्क नहीं जो मेरा गुरु कह रहे हैं। कहन लगे कबीर राम कहन मैं भेद है, राम कहन विच अंतरी, जा मैं एक विचार ध्यान न सुनी सोई राम सबै कहें। एक ओ राम है जिन्नू धरती दा हर जीव केंदा पे है, सर्व व्यापक राम जिन्नू बाबा नामदेव केंदा सबै कट राम बोले रामा बोले। कहन लगे प्यारे के एक ओ राम है जा मैं एक विचार सोई राम सबै कहें। कहन लगे सोई कौतक हार, एक ओ राम है जेड़ा रमिया होया है जिन्हू सारे कहने सोई कौतकार, ते एक ओ राम ने जिन्हों का हर साल कौतक दर ते रात लीला राम लीला बना के भेक किया जाता है। चेते रखी राम कहण विच फर्की। एदो अगला श्लोक पढ़े साहब कहन लगे कबीर रामै राम कहो, कह दे माए बबेक। कहन लगे राम राम कह कोई शक नहीं, कबीर रामै राम कहो कह दे माए बबेक। महाराज एक अनेक मिल गया एक समाना, एक कहने विच फरके एक अनेक मिल गया, एक ओ राम सर्व व्यापक है जेड़ा सारे विच मिल गया, एक समाना एक, एक ओ राम जी ने जेड़े केवल एक शरीर विच रहे। हुण साहिब दे बचना मुताबिक हजूर कहन लगे के गुरमुखा रामचंद्र जी दा भी जिक्र आया, कहन लगे राम गयो रावण गयो जा को बहु परिवार, कहो नानक तिरकत ने सुपने जो संसार, रोवै राम निकाला भया सीता लखमन बिछड़ गया। साहब ने कृपा करके बचन किते कह लगे तिथै जोध महा बलसूर, तिन मैं राम रहा भरपूर, तिथै सीतो सीता महिमा माए। किन्नो जेड़े मां बली सूरमे ने ना, इथे सीतो दा अर्थ आपां शब्द वर्तने सीणा, कहने कपड़ा सीता है के नहीं, सीतो सीता दर ते जेड़े बिलकुल सीते गए ने जिन्हां नू मेरे राम तो वक्त कोई कर नहीं सकता, तिथे सीतो सीता मैं मामाए। हां गुरु ग्रंथ साहिब जी कुर्बान जाइए मर्ग कीती जब जी निचोड़ है, जो उनको कह भी ए अर्थ तिथे सीतो सीता मैं मामाए, ते मेरे गुरु ग्रंथ साहिब च एक बचन हुंदा है कहन लगे के प्यारे चेते रख मन मेरो गज सीतो सीता, जेबा मेरी काटी मप मप काटू जमकी फांसी। इस तो अगे बचने रांगन रांगू सीवन सीवू, हुण दो शब्द ने रांगन रांगू। इथे रांगन दा अर्थ ए नहीं कि मैं कोई होर चीज रंगने आना, इथे रांगन दा अर्थ है ओ भांडा जिदे विच ललारी रंग घोल के कपड़े रंगदा है। बाबा नामदेव कहिंदे रांगन मेरा शरीर मेरे प्रभु एक भांडा है, रंगू एदे विच अपने मन पै कपड़े नू मैं तेरे नाम च रंगन तुरिया। हुण आप नू पता है जदो कपड़ा बनदा सी उबाल के रंग चाड़ना कट के फिर सीना, कहन लगे मालक रांगन रंगू जदो रंगिया गया सीवन सीवू राम नाम बिन घरी ना जीवू, हुण मैं सीतो सीता मैं मां माए इनू सीन लगावा। ते पुछया किदे नाल सीओगे, कहन लगे सोने की सुई ਰੂਪੇ ਕਾ ਧਾਗਾ, ਇਹ ਤੇ ਸੋਨੇ ਦਾ ਅਰਥ ਹੈ। ਜਿਵੇਂ ਸੋਨਾ ਸ਼ੁੱਧ ਹੋਵੇ ਕੁਠਾਲੀ ਵਿਚ, ਗੁਰੂ ਕਾ ਸ਼ਬਦ ਇਕ ਸੂਈ ਦੀ ਤਰ੍ਹਾਂ ਹੈ। ਰੂਪੇ ਕਾ ਧਾਗਾ, ਰੂਪੇ ਦਾ ਅਰਥ ਹੈ ਅਰਥ, ਨਾਮੇ ਕਾ ਚਿੱਤ ਹਰਸੋਂ ਲਾਗਾ, ਤਿੱਥਾ ਸ਼ੀਤੋ ਸ਼ੀਤਾ ਮੈਂ ਮਾਮਾ ਕਿਹੜੇ। ਜਿਵੇਂ ਸਾਹਿਬ ਨੇ ਕਿਰਪਾ ਕਰਕੇ ਇਕ ਬਚਨ ਕਿਹਾ, ਬਾਬੇ ਕਬੀਰ ਦੇ ਤਿੰਨ ਸਲੋਕ ਨੇ ਜਿਹੜੇ ਸੀਤੇ ਗਏ ਨੇ, ਪਰੋਤੇ ਗਏ ਨੇ, ਇਕ ਖਿੰਨ ਵੀ ਉਹਦੇ ਤੋਂ ਦੂਰ ਨਹੀਂ ਹੁੰਦੇ। ਤੇ ਗੁਰਮੁਖੋ ਕੋਈ ਜ਼ਰੂਰੀ ਨਹੀਂ ਸੀਤਾ ਹੋਇਆ ਬੋਲ ਕੇ ਦੱਸੇ ਕਿ ਮੈਂ ਸੀਤਾ ਵਾਂ, ਜਿਹੜਾ ਅੰਦਰੋਂ ਸੀਤਾ ਗਿਆ ਉਹਦੀ ਬਾਹਰ ਦੀ ਕਿਰਿਆ ਦੇਖ ਕੇ ਕਦੀ ਭਰਵੀਏ ਨਾ ਸ਼ਾਇਦ ਇਹ ਜਪਦਾ ਨਹੀਂ। ਸਾਹਿਬ ਕਹਿੰਦੇ ਨੇ ਨਹੀਂ ਪਿਆਰਿਆ, ਜਿਹੜਾ ਸੀ ਚੁੱਕਾ ਨਾ, ਸਾਈ ਵੀ ਜੁੜ ਚੁੱਕਾ ਉਹਦੇ ਅੰਦਰ, ਇੰਨੀ ਕੁ ਮਾਲਕ ਦੀ ਕਿਰਪਾ ਹੀ। ਜਿਵੇਂ ਸੁੱਤਿਆਂ ਅਸੀਂ ਸਵਾਸ ਲੈਂਦੇ ਨਹੀਂ, ਜਾਗਦਿਆਂ ਆਪਾਂ ਸਵਾਸ ਨਹੀਂ ਲੈਂਦੇ, ਕਹਿ ਦਿੰਦੇ ਹਾਂ ਵੀ ਮੈਂ ਸਵਾਸ ਲੈਣਾ, ਹਕੀਕਤ ਦੇ ਵਿੱਚ ਨਹੀਂ ਲੈ ਰਹੇ। ਜੇ ਸਾਡੇ ਵਾਸ ਹੋਵੇ ਤੇ ਜਿੱਦਣ ਨਿਕਲਦਾ ਉਦਨ ਇਹ ਸਵਾਸ ਨੂੰ ਪਰਤ ਕੇ ਕਿਉਂ ਨਾ ਅੰਦਰ ਲੈ ਆਈਏ। ਸਵਾਸ ਮੇਰੇ ਮਾਲਕ ਦੀ ਕਿਰਪਾ ਨਾਲ ਚੱਲ ਰਹੇ ਨੇ, ਤੇ ਜਿਵੇਂ ਰੋਟੀ ਖਾਂਦਿਆਂ ਸਵਾਸ ਚਲਾਉਣ ਦਾ ਕੋਈ ਤਰੱਦਦ ਨਹੀਂ, ਸੁੱਤਿਆਂ ਸਵਾਸ ਚਲਾਉਣ ਦੀ ਕੋਈ ਮੁਸ਼ਕਲ ਨਹੀਂ, ਗੱਲਾਂ ਕਰਦਿਆਂ ਸਵਾਸ ਚਲਾਉਣ ਦੀ ਕੋਈ ਮੁਸ਼ਕਲ ਨਹੀਂ। ਜਿਹੜੇ ਸੀਤੋਂ ਸੀਤੇ ਨੇ ਨਾ, ਉਹ ਚੇਤੇ ਰੱਖੀ ਗੱਲ ਕਰਦਿਆਂ, ਸੁੱਤਿਆਂ ਬੈਠਦਿਆਂ ਉੱਠਿਆਂ, ਉਹਨਾਂ ਦੇ ਅੰਦਰ ਨਿਰੰਤਰ ਨਾਮ ਦਾ ਪ੍ਰਵਾਹ ਆਪਣੇ ਆਪ ਹੀ ਚੱਲੀ ਜਾਂਦਾ। ਸਾਹਿਬ ਨੇ ਬਾਣੀ ਵਿਚ ਪ੍ਰਮਾਣ ਵੀ ਦਿੱਤੇ ਨੇ, ਕਹਿਣ ਲੱਗੇ ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ, ਸ਼ਬਦ ਸੁਰਤ ਸਾਵਧਾਨ ਹੋਏ ਭਾਈ ਗੁਰਦਾਸ ਜੀ, ਬਿਨ ਗੁਰ ਸ਼ਬਦ ਨਾ ਸੁਣੀ ਬੋਲਾਂ, ਸਤਿਗੁਰ ਦਰਸ਼ਨ ਦੇਖਣਾ ਸਾਧ ਸੰਗਤ ਵਿਣ ਅੰਨਾ ਖੋਲਾ। ਕਹਿਣ ਲੱਗੇ ਵਾਹਿਗੁਰੂ ਗੁਰ ਸ਼ਬਦ ਲੈ ਪਿਰਮ ਪਿਆਲਾ, ਚੁੱਪ ਚ ਬੋਲਾ, ਆਪਣੇ ਅੰਦਰੇ ਅੰਦਰ ਨਾਮ ਦੇ ਪਿਆਲੇ ਨੂੰ ਚੱਖਦਾ। ਤਿੱਥੇ ਸੀਤੋ ਸੀਤਾ ਮਹਿਮਾ ਮਾਏ, ਬਾਬੇ ਕਬੀਰ ਨੇ ਇਕ ਬਚਨ ਕਿਹਾ, ਕਹਿਣ ਲੱਗੇ ਕਿ ਹੇ ਮੇਰੇ ਮਾਲਕ, ਜਦੋਂ ਤੇਰੇ ਦੀਦਾਰ ਹੋਏ ਆਪਣੇ ਹਿਰਦੇ ਵਿਚ ਤੈਨੂੰ ਤੱਕਿਆ। ਤਿੰਨ ਸ਼ਲੋਕ ਨੇ ਸੀਤੋ ਸੀਤਾ ਸੰਬੰਧੀ। ਕਹਿਣ ਲੱਗੇ ਪ੍ਰਭੂ ਜੀ ਕਿ ਨੀਚੇ ਲੋਇਨ ਕਰ ਰਹੂ ਲੇ ਸਾਜਨ ਘੱਟ ਮਾਹ, ਅਰਥ ਕਿ ਮੇਰਾ ਸੱਜਣ ਵਾਹਿਗੁਰੂ ਹਿਰਦੇ ਵਿਚ ਆ ਗਿਆ ਤੇ ਚਿੱਤ ਕਰਦਾ ਹੁਣ ਅੱਖਾਂ ਨਾ ਚੁੱਕਾਂ, ਅੱਖ ਖੋਲਾ ਨਾ, ਆਪਣੀਆਂ ਅੱਖਾਂ ਨੂੰ ਬੰਦ ਕਰਕੇ ਮੈਂ ਆਪਣੇ ਸੱਜਣ ਨੂੰ ਕਿਉਂ ਪਰਚਾ ਕੇ ਨਾ ਰੱਖਾਂ। ਨੀਚੇ ਲੋਇਨ ਕਰ ਰਹੂ ਲੇ ਸਾਜਨ ਘੱਟ ਮਾਹ, ਸਭ ਰਸ ਖੇਲੂ ਪੀਸ ਹੋ ਕਿਸੂ ਲਿਖਾਉ ਨਾ, ਹੋ ਕਿਸੇ ਨੂੰ ਰੌਲਾ ਨਾ ਪਾਉਣਾ। ਫਿਰ ਅੱਗੇ ਕਹਿਣ ਲੱਗੇ ਕਿ ਆਸ ਜਾਮ ਚੌਸਠ ਘੜੀ ਤੋ ਨਿਰਖ ਤਰੈ ਜੀਓ, ਨੀਚੇ ਲੋਇਨ ਕਿਉਂ ਕਰੂੰ ਸਭ ਘੱਟ ਦੇਖੂ ਪੀਓ। ਹੁਣ ਤੱਕਿਓ ਅਵਸਥਾ, ਪਹਿਲਾਂ ਮੈਂ ਆਪਣੇ ਅੰਦਰ ਸਾਈ ਤੈਨੂੰ ਤੱਕਿਆ ਹੈ, ਹੁਣ ਸੋਚਿਆ ਕਿਉਂ ਅੱਖਾਂ ਨੀਵੀਆਂ ਕਰਾਂ, ਅੱਖਾਂ ਖੋਲ ਕੇ ਇੱਥੇ ਪੈਰ ਤੱਕਣਾ, ਕਿਹੜੀ ਥਾਂ ਹੈ ਮੇਰੇ ਸੱਜਣ ਜਿੱਥੇ ਤੂੰ ਨਹੀਂ। ਅਗਲਾ ਸ਼ਲੋਕ ਬਾਬੇ ਨੇ ਕਿਹਾ, ਕਹਿਣ ਲੱਗੇ ਸੁਣ ਸਕੀ ਪੀ ਮੈਂ ਜੀਓ ਬਸੈ, ਜੀ ਮੈਂ ਬਸੈ ਕੇ ਪੀਓ, ਤਿੱਥੇ ਸੀਤੋ ਸੀਤਾ ਮਹਿਮਾ ਮੈਂ। ਸੁਣ ਸਕੀ, ਕਹਿਣ ਲੱਗੇ ਪੀ ਮੈਂ ਜੀਓ ਬਸੈ, ਪੀ ਦਾ ਅਰਥ ਹੈ ਪਤੀ, ਜੀ ਦਾ ਅਰਥ ਹੈ ਜਿੰਦ। ਕਹਿਣ ਲੱਗੇ ਭੈਣੇ ਹੁਣ ਮੈਨੂੰ ਸਮਝ ਹੀ ਕੋਈ ਨਹੀਂ ਪੈਂਦੀ ਕਿ ਮੇਰੇ ਜਿੰਦ ਵਿਚ ਮੇਰਾ ਰੱਬ ਰਹਿੰਦਾ ਕਿ ਮੇਰੀ ਜਿੰਦ ਮੇਰੇ ਰੱਬ ਵਿਚ ਰਹਿੰਦੀ। ਤਿੱਥੇ ਸੀਤੋ ਸੀਤਾ ਮਹਿਮਾ ਮੈਂ। ਸੁਣ ਸਕੀ ਪੀ ਮੈਂ ਜੀਓ ਬਸੈ, ਜੀ ਮੈਂ ਬਸੈ ਕਿ ਪੀਓ, ਜੀਓ ਪੀਓ ਬੂਝੋ ਨਹੀਂ ਘੱਟ ਮੈਂ ਜੀਓ ਕਿ ਪੀਓ, ਨੂੰ ਪਤਾ ਹੀ ਨਹੀਂ ਲੱਗਦਾ ਅੰਦਰ ਮੇਰੀ ਜਿੰਦ ਹੈ ਕਿ ਮੇਰਾ ਸਾਈ ਹੈ। ਕਿੱਥੇ ਸੀਤੋ ਸੀਤਾ ਮਹਿਮਾ ਮੈਂ, ਜਿਹੜੇ ਮੇਰੇ ਸਾਈ ਦੇ ਯਾਦ ਵਿਚ ਸੀਤੇ ਗਏ ਨੇ, ਤੇ ਸਤਿਗੁਰੂ ਕਹਿੰਦੇ ਨੇ ਚੇਤੇ ਰੱਖੀ ਜਿਹੜੇ ਕਰਮ ਖੰਡ ਵੀ ਸੀਤੇ ਜਾਣ, ਉਹ ਫਿਰ ਪਾਟਦੇ ਨੇ ਟੁੱਟਦੇ ਨੇ। ਹਜ਼ੂਰ ਦਾ ਇੱਕ ਬਚਨ ਰਾਮਕਲੀ ਰਾਗ ਵਿਚ ਆਉਂਦਾ, ਵੇਲ ਪੰਜਾਇਆ ਕੱਤ ਬੁਣਾਇਆ, ਕੱਤ ਕੁੱਟ ਕਰ ਖੁੰਭ ਚੜਾਇਆ, ਲੋਹਾ ਵੱਢੈ ਦਰਜੀ ਪਾੜੈ, ਸੂਈ ਧਾਗਾ ਸੀਵੈ, ਇਉ ਪੱਤ ਪਾਤੀ ਸਿਫਤੀ ਸੀਵੈ, ਨਾਨਕ ਜੀਵਤ ਜੀਵੈ। ਤਵੱਜੋ ਦੇਣਾ, ਤਿੱਥੇ ਸੀਤੋ ਸੀਤਾ ਮਹਿਮਾ ਮੈਂ। ਕਹਿਣ ਲੱਗੇ ਕਪਾਹ ਵੇਲੀ ਉਹਨੂੰ ਫਿਰ ਪਰਤ ਕੇ ਪਿੰਨਿਆ, ਉਹਦਾ ਸੂਤ ਬਣਾਇਆ, ਕੱਪੜਾ ਬਣਾਇਆ, ਲੋਹਾ ਵੱਢੈ ਕੈਂਚੀ ਨਾਲ ਵੱਢਿਆ, ਦਰਜੀ ਨੇ ਪਾੜਿਆ, ਪਰ ਪਾਤੇ ਹੋਏ ਨੂੰ ਸੀਏਗਾ ਕੌਣ। ਕਹਿਣ ਲੱਗੇ ਸੂਈ ਧਾਗਾ ਸੀਵੈ, ਸਿਉਂ ਸਕਦਾ ਕੇਵਲ ਸੂਈ ਤੇ ਧਾਗਾ, ਇਉ ਪੱਤ ਪਾਤੀ ਸਿਫਤੀ ਸੀਤੈ। ਇਸ ਤਰ੍ਹਾਂ ਜਿਹੜੇ ਸਾਈ ਦੇ ਚਰਨਾਂ ਵਿਚੋਂ ਪਾ ਚੁੱਕੇ ਨੇ, ਟੁੱਟ ਚੁੱਕੇ ਨੇ, ਸਿਫਤੀ ਸੀਤੈ, ਉਹ ਰੱਬ ਦੀ ਸਿਫਤ ਕਰਨ ਤੇ ਉਹ ਵੀ ਉਹਦੇ ਵਿਚ ਸੀਤੇ ਜਾ ਸਕਦੇ। ਇਉਂ ਪੱਤ ਪਾਤੀ ਸਿਫਤੀ ਸੀਤੈ, نانک جیوت جیوے. اگے گر صاحب نے بچن کیا کہن لگے ہوئے پرانا کپڑ پاتے سوئی تاگا گل ہے. ہوں جہاں کپڑے نال گرو نانک صاحب کہنے تلنا تا میں دے دیتی بھی جس طرح پاتے ہوئے کپڑے نو سوئی تے تاگا سیندا ہے اس طرح سائیں دے چرناں وچ بندہ سیتا جا سکتا ہے جے سبت کرے تے. کہن لگے نہیں دنیا دے لوگو کپڑے نال تلنا دتی ہے پر چیتے رکھو کپڑا اے دے تو نیواں جے رب دے چرناں وچ سیتا ہویا اس تو بڑا اتم. پوچھا مہاراج کیوں؟ کہن لگے ہوئے پرانا کپڑ پاتا ہے سوئی تاگا گندا ہے. جدو او کپڑا پرانا ہو گیا سیتا تے نہیں پاتے گا پر چیتے رکھ اونے پرت کے جدو ادڑنا جدو اونے چھج جانا ہوئے پرانا کپڑ پاتا ہے سوئی تاگا گندا ہے پھر پرت کے تاکیاں لا کے گندے گا. ماں پکھ کو چلا نہ کڑی موت کچھ ہنڈ ہے. دو شبد نے ماں تے پکھ. ماں دا ارتھ مہینا تے پکھ دا ارتھ ایک چاننا جا نیرا پکھ پندرہ دن. تیرے پاتے ہوئے کپڑے سوئی تاگے نے سیئے گا ود تو ود ایک مہینہ جا پندرہ دن چلن گے تے بابا نانکا جڑے اندروں سیتے گئے. کہن لگے گرمخا ہوئے پرانا کپڑ پاتا ہے سوئی تاگا گنڈا ہے ماں پاک کی چلا نہ ہی کڑی موت کچھانڈا ہے سچ پرانا ہو وے نہ ہی سیتا کدے نہ پاتا ہے. نانک صاحب سچو سچا ٹیچر جاپی جاپا تو سمرن کری جائی میرے سائی نال جڑے ہوئے کدی پاک دے نہیں کدی ٹوٹ دے نہیں. صاحب کہن لگے تیتھا سیتو سیتا مہما ماہ مہما ماہ در تے پربھو دی مہما وچ جڑے سیتے گئے تاکہ روپ نہ کتنے جائیں او دے روپ نو او دے چہرے نو تو کی بیان کرے گا. جڑا سائی دے چرنا وچ جڑیا ہے اونو بیان کرنا او دے روپ نو پیارے ات کتنی کیویں بیان کرے گا. کہن لگے نہ او مرے نہ کھاگے جائیں او کدی مردے نہیں او کدی تھگے نہیں جاندے. چیتے رکھیے شریرک چولا تیاگ جاندے نے پر اندر اونا دا سائیں دے چرنا وچ جڑ گیا ہے اونا نو کدی او موت نہیں. حضور کہندے نے ایتھوں تک بابے کبیر دا ایک بچن ہوندا ہے نہ او مر سکدا تے نہ اونوں کوئی ٹھگ سکدا ہے وقار ٹھگ نہیں سکدے تے اونوں سنسار دے اندر وی تے جدو تک نیا نرنکار وی جڑیا ہے تے چیتے رکھو اونوں کوئی موت نہیں. او سدیو کال لی سائیں دا روپ ہو کے سائیں ورگا بن گیا. جدو آپا شبد ورتنے ہیں نا برہم گیانی سب سرشت کا کرتا برہم گیانی سب جیو ہے نہیں مرتا. کیوں؟ پہلا شبد ورتیا کہن لگے او جپ جپ کے او دے ورگا ہو گیا جیو جا کرتا ہے. جے کرتے نے کدی مرنا نہیں تو او دے وچ جڑے ہوئے نے کدی مرنا نہیں. یہی بچن میرے صاحب نے کھیر تے کہ آپا پڑھ دے گئے بانی وچ گرو تیگ بہادر جی کہن لگے رام گئے راون گئے پڑھے جو اپجو سو بن سہ پرو آج کے کال جیسے جلتے بدھ بدا اپجے بن سہ نہیں. صرف ٹوک ماتر پرمان ارض کر رہے ہیں. کہن لگے جو آیا جو اپجو سو بن سہ پر خیر تے کہن لگے نہیں پڑیا جڑے سیتے ہوئے نے نا نام رہو سادھو رہو رہو گر گوبند کہو نانک اے جگت میں کن جپیو گرمنت تتھا سیتو سیتا مہما مائیں تاکہ روپ نہ کتنے جائیں نہ او مرے نہ کھاگے جائیں. صاحب بابے کبیر دا بچن ہوندا کہندے نے میں نہ مروں مردے سنسارا جڑی موت لوک مردے او نہیں میں مرنا. کیوں کہ کیوں کہن لگے اب موئے ملیو ہے جیامن ہارا ہن میرا اندر سیتا گیا. صاحب نے تا اے تو تکیا جدو انہاں دا شبد پڑھنے حضور دا آندا ہے کہ پوجا باندھ پلا کر ڈاریو ہستی کروپ مونڈ میں ماریو کیوں جی وسط ہے سارے چار چپیرے دشمن کھلوتے نے کبیر دے ہاتھ پیر سنگلا نہ لوڑے نے مست ہاتھی دے اگے سٹیا ہے تے بابا کبیر جی نے جڑے بچن کہ خیر دے نہ مرے نہ تھاگے جائیں کہن لگے پوجا باندھ باواں بن کے پلا کر ڈاریو بٹے دی طرح پواں کے مینوں مارے ہے ہستی کروپ مونڈ میں ماریو ہست بھاگ کہ چیسا مارا جس ہاتھی نو لیا کے مینو کچلنا چاہتے نے وہ ہاتھی کہندا کہ ایاں مورت کہ ہوم لہا میں تا اس کبیر تو قربان جانا نا. تے قاضی کہندا رے مہاوت اے مہاوت تو اس ہاتھی نو اگے توڑ ਇਸੇ ਤਰ੍ਹਾਂ ਇਹਨੂੰ ਅੱਗੇ ਤੋਰ ਦੇ। ਬਾਬਾ ਕਬੀਰ ਜੀ ਕਹਿੰਦਾ ਇੰਜ ਲੱਗਾ ਜਿਵੇਂ ਹਾਥੀ ਇੱਕ ਧਿਆਨ ਵਿੱਚ ਟਿਕ ਗਿਆ ਤੇ ਹੋਇਆ ਕਿ ਰੇ ਮਹਾਵਤ ਤੁਜਾ ਡਾਰੂ ਕਾਟ ਇਸੇ ਤੁਰਾਵੋ ਢਾਲੋ ਸਾਟ ਹਸਤਨਾ ਤੁਰੇ ਧਰੈ ਧਿਆਨ ਵਾਂਕਾ ਰਿਦਾ ਬਸੈ ਭਗਵਾਨ। ਉਹ ਕਹਿੰਦਾ ਕਿਆ ਅਪਰਾਧ ਸੰਤਾ ਕੀਨਾ ਬਾਦ ਪੋਟ ਕੁੰਚਰ ਕੋ ਦੀਨਾ। ਤੇ ਹਾਥੀ ਨੇ ਕੀਤਾ ਕੁੰਚਰ ਪੋਟ ਲੈ ਲੈ ਨਮਸਕਾਰ। ਹਾਥੀ ਮੱਥੇ ਟੇਕਣ ਲੱਗ ਪਿਆ ਹੈ ਦੇਖੋ ਹਾਥੀ ਪਸ਼ੂ ਕੁੰਚਰ ਪੋਟ ਲੈ ਲੈ ਨਮਸਕਾਰ। ਬਾਬਾ ਕਬੀਰ ਕਹਿੰਦਾ ਬੁਝੀ ਨਹੀਂ ਕਾਜੀ ਅੰਧਿਆਰੇ ਉਹ ਕਾਜੀ ਮਨ ਦੇ ਅੰਨਿਆ ਤੇਰੇ ਨਾਲੋਂ ਤਾਂ ਪਸ਼ੂ ਚੰਗਾ ਜਿਹਨੂੰ ਪਤਾ ਲੱਗ ਗਿਆ ਕਬੀਰ ਦੀ ਅਵਸਥਾ ਕੀ ਏ ਅੰਨਿਆ ਤੈਨੂੰ ਸਮਝ ਹੀ ਨੀ ਪਈ ਮੈਂ ਹੈ ਕੀ ਆ। ਬੁਝੀ ਨਹੀਂ ਕਾਜੀ ਅੰਧਿਆਰੇ ਤੀਨ ਬਾਰ ਪਤੀਆ ਕਰ ਲੈਣਾ ਮਨ ਕਠੋਰ ਅਜੂ ਨਾ ਪਤੀਨਾ। ਫਿਰ ਕਹਿਣ ਲੱਗੇ ਕਹਿ ਕਬੀਰ ਹਮਰਾਜ ਗੋਬਿੰਦ ਮੈਂ ਜਿੰਦੇ ਸਰੀਰ ਵਿਚ ਨਹੀਂ ਚੌਥੇ ਪਦ ਮੈਂ ਜਾਨਕੀ ਜਿੰਦ ਚੌਥੀ ਅਵਸਥਾ ਹੀ ਕਰਮ ਖੰਡ ਮੈਂ ਜਿੱਥੇ ਟਿਕਿਆ ਹੋਇਆ ਨਾ ਉਹ ਮਰੇ ਨਾ ਖਾ ਕੇ ਜਾਹੇ ਪਰ ਕੌਣ ਜਿਨਕਾ ਰਾਮ ਵਸੈ ਮਨ ਮਾਹੇ ਜਿਨ੍ਹਾਂ ਦੇ ਹਿਰਦੇ ਵਿਚ ਸਰਬ ਵਿਆਪਕ ਮੇਰਾ ਕਰਤਾ ਪੁਰਖ ਵਾਹਿਗੁਰੂ ਵਸਦੈ। ਸਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰਮੁਖਾ ਜਿੱਥੇ ਫਿਰ ਉਹ ਵਸਦਾ ਚੇਤੇ ਰੱਖ ਤਿੱਥਾ ਭਗਤ ਵਸੈ ਕੇ ਲੋ। ਪ੍ਰੋਫੈਸਰ ਸਾਹਿਬ ਸਿੰਘੋ ਰਾਏ ਦੇ ਅਰਥ ਕੀਤੇ ਜੇ ਕਹਿਣ ਲੱਗੇ ਕਰਮ ਖੰਡ ਵਿਚ ਮਤ ਸੋਚ ਕਿ ਕੇਵਲ ਐਸ ਧਰਤੀ ਦੇ ਲੋਕ ਜਾਂਦੇ ਨੇ ਤੇ ਨਾਲੇ ਇਹ ਨਹੀਂ ਵੀ ਐਸ ਧਰਤੀ ਦਾ ਰੱਬ ਜਿਹੜਾ ਹੋਰ ਏ ਤੇ ਜਿਹੜੀਆਂ ਸਾਡੇ ਤੋਂ ਵੱਖ ਧਰਤੀਆਂ ਨੇ ਉਹਨਾਂ ਦਾ ਸਾਈਂ ਪ੍ਰਭੂ ਹੋਰ ਏ। ਕਹਿਣ ਲੱਗੇ ਮਾਨ ਨਾ ਕਰੀ ਕਰਮ ਖੰਡ ਦੀ ਅਵਸਥਾ ਵਿਚ ਕਈ ਲੋਕਾਂ ਦੇ ਭਗਤ ਨਿਵਾਸ ਕਰਦੇ ਨੇ ਤਿੱਥੇ ਭਗਤ ਵਸੈ ਕੇ ਲੋਕ ਕਰੈ ਆਨੰਦ ਸੱਚਾ ਮਨ ਸੋਏ ਕਰੈ ਆਨੰਦ ਉਹਨਾਂ ਦਾ ਜੀਵਨ ਪੂਰਨ ਖਿੜਾਓ ਵਿਚ ਤੇ ਉਹਨਾਂ ਦੇ ਹਿਰਦੇ ਵਿਚ ਉਹਨਾਂ ਦੇ ਮਨ ਵਿਚ ਸੱਚਾ ਸਾਈ ਵਸਿਆ ਹੋਇਆ। ਹੁਣ ਇਸ ਤੋਂ ਅੱਗੇ ਇਥੋਂ ਤੱਕ ਸੀ ਗੱਲ ਕਰਮ ਖੰਡ ਦੀ ਕਿ ਜਿਹੜੇ ਕਰਮ ਖੰਡ ਵਿਚ ਪਹੁੰਚੇ ਨੇ ਉਹ ਸੀਤੇ ਪਰੋਤੇ ਗਏ ਨੇ ਕਰਮ ਖੰਡ ਵਿਚ ਪਹੁੰਚੇ ਠੱਗੇ ਨਹੀਂ ਜਾਂਦੇ ਉਹਨਾਂ ਦੀ ਬਾਣੀ ਸੱਤ ਹੈ ਉਹਨਾਂ ਦੇ ਹਿਰਦੇ ਵਿਚ ਮੇਰਾ ਸਾਈ ਵਸਦਾ। ਹਜ਼ੂਰ ਕਹਿਣ ਲੱਗੇ ਸੱਚ ਖੰਡ ਵਸੈ ਨਿਰੰਕਾਰ ਚੇਤੇ ਰੱਖ ਉਸ ਤੋਂ ਅੱਗੇ ਜਿਹੜੇ ਬਖਸ਼ਿਸ਼ ਨਾਲ ਨਿਵਾਜੇ ਗਏ ਸੱਚ ਖੰਡ ਵਿਚ ਮੇਰਾ ਨਿਰੰਕਾਰ ਟਿਕਿਆ ਹੋਇਆ ਉਹ ਆਪ ਵਸਦਾ। ਕਹਿਣ ਲੱਗੇ ਕਰ ਕਰ ਵੇਖੈ ਉਹ ਥਾਂ ਜਿਹਨੂੰ ਸਹਿ ਪਿੱਛੇ ਕਹਿ ਕੇ ਆਏ ਨੇ ਸੋ ਦਰ ਤੇਰਾ ਕਿਹਾ ਸੋ ਕਰਕੇ ਹਾਂ ਜਿਤ ਬੈ ਸਰਬ ਸੰਭਾਲੇ ਕਰ ਕਰ ਵੇਖੈ ਆਪ ਜੀਵਾਂ ਨੂੰ ਕਰ ਦਰ ਤੇ ਪੈਦਾ ਕਰਦਾ ਵੇਖੇ ਦਰ ਤੇ ਫਿਰ ਉਹਨਾਂ ਦੀ ਸੰਭਾਲ ਕਰਦਾ ਨਦਰ ਨਿਹਾਲ ਤੇ ਉਹ ਸੱਚ ਖੰਜ ਵਿਚ ਬੈਠਾ ਮੇਰਾ ਸਾਈ ਹਰ ਇਕ ਜੀਵ ਨੂੰ ਆਪਣੀ ਨਦਰ ਨਾਲ ਨਿਹਾਲ ਪਿਆ ਕਰਦਾ। ਕਹਿਣ ਤੋਂ ਮੁਰਾਦ ਉਹ ਥਾਂ ਜਿੱਥੇ ਸਭ ਬਣਾ ਕੇ ਉਹ ਵਸਿਆ। ਹੁਣ ਇਕ ਅਰਜ਼ ਕਰਨੀ ਇਸ ਖੰਡ ਦੇ ਸਬੰਧੀ ਅਖੀਰ ਤੇ ਗੁਰੂ ਦੇਵ ਵੀ ਬਖਸ਼ਿਸ਼ ਕਰਨਗੇ। ਆਪਾਂ ਆਮ ਤੌਰ ਤੇ ਜਦੋਂ ਕੋਈ ਪੁਰਾਣੀ ਚੜਾਈ ਕਰ ਜਾਂਦਾ ਨਾ ਸ਼ਬਦ ਜ਼ਰੂਰ ਵਰਤਨੇ ਆ ਸੱਚਖੰਡ ਵਾਸੀ ਬਿਲਕੁਲ ਇਸ ਤਰ੍ਹਾਂ ਨਹੀਂ। ਬੜੀ ਕਰੜੀ ਢਾਲਣਾ ਤੋਂ ਬਾਅਦ ਜਿਹੜਾ ਨਿਵਾਜਿਆ ਗਿਆ ਜਿਸ ਬੰਦੇ ਨੇ ਸਾਰੀ ਜ਼ਿੰਦਗੀ ਕੁਕਰਮ ਕੀਤੇ ਤੇ ਜੇ ਕਿਤੇ ਉਹ $5,000-10,000 ਕਿਸੇ ਨੂੰ ਦੇ ਦੇ ਤੇ ਨਾਲ ਕਹਿ ਦੇਣਾ ਵੀ ਸੱਚਖੰਡ ਵਾਸੀ ਦੁਆਈ ਰੱਬ ਦੀ ਰੁਪਈਆਂ ਨੂੰ ਸੱਚਖੰਡ ਕਦੀ ਨਹੀਂ ਜੇ ਮਿਲਦਾ ਹੁੰਦਾ। ਸਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹਾਂ ਸੱਚਖੰਡ ਦੀ ਅਵਸਥਾ ਨੂੰ ਹਜ਼ੂਰ ਨੇ ਬਾਣੀ ਵਿਚ ਕਿਰਪਾ ਕਰ ਬਿਆਨ ਕੀਤਾ। ਜਦੋਂ ਆਪਾਂ ਮਾਂਝ ਕੀ ਵਾਰ ਪੜ੍ਹਨੇ ਹਾਂ ਨਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਸ ਥਾਂ ਤੇ ਮੇਰੇ ਸਾਹਿਬ ਆਪ ਗਏ ਆਪ ਤੱਕਿਆ ਹੁਣ ਇਹਨੂੰ ਕਿਵੇਂ ਆਪਾਂ ਬਿਆਨ ਕਰ ਸਕੀਏ ਕਿਹੜੀ ਥਾਂ ਕਿਹੜੀ ਜਗ੍ਹਾ। ਸਾਹਿਬ ਇਸ਼ਾਰੇ ਨਾਲ ਕਹਿ ਗਏ ਕਹਿਣ ਲੱਗੇ ਹਉ ਢਾਡੀ ਵੇਕਾਰ ਤਾਰੈ ਲਾਇਆ ਰਾਤ ਦੇਹੋਂ ਕੈ ਵਾਰ ਧੁਰੋਂ ਫੁਰਮਾਇਆ। ਹਉ ਢਾਡੀ ਵੇਕਾਰ ਮੈਂ ਉਹਦੀ ਸਿਫਤ ਕਰਨ ਵਾਲਾ ਇੱਕ ਢਾਡੀ ਹਾਂ ਤੇ ਮੈਨੂੰ ਮੇਰੇ ਸਾਈ ਨੇ ਉਥੇ ਸਾਹਿਬ ਨੇ ਸੱਚ ਖੰਡ ਦੀ ਥਾਂ ਤੇ ਸੱਚ ਮਹਿਲ ਸ਼ਬਦ ਵਰਤਿਆ। ਹਉ ਢਾਡੀ ਵੇਕਾਰ ਤਾਰੈ ਲਾਇਆ ਰਾਤ ਦੇਹਾਂ ਕੈ ਵਾਰ ਧੁਰੋਂ ਫੁਰਮਾਇਆ ਢਾਡੀ ਸੱਚੇ ਮਹਿਲ ਖਤਮ ਬੁਲਾਇਆ। ਮੇਰੇ ਮਾਲਕ ਨੇ ਆਪ ਉਥੇ ਮੈਨੂੰ ਸੱਦਿਆ ਸੱਚੀ ਸ਼ਿਫਤ ਸਲਾਹ ਕੱਪੜਾ ਪਾਇਆ। ਮੈਂ ਇਸ ਕਰਕੇ ਅਰਜ਼ ਕਰ ਰਿਹਾ ਜਨਮ ਸਾਖੀ ਵਾਲੇ ਦੇ ਇੱਕ ਦਿਨ ਬਚਨ ਕਹਿ ਸਨ ਕਹਿੰਦੇ ਨੇ ਹਜ਼ੂਰ ਜਦੋਂ ਸੱਚ ਖੰਡ ਗਏ ਹੁਣ ਵਹੀਂ ਦਾ ਪ੍ਰਸੰਗ ਜਦੋਂ ਆਉਂਦਾ ਹਰ ਕੋਈ ਸਹਿਮਤ ਏ ਵੀ 3 ਦਿਨ ਬਾਹਰ ਨਹੀਂ ਆਏ ਪਰ ਹਰ ਇੱਕ ਨੇ ਆਪਣੀ ਉਡਾਰੀ ਮੁਤਾਬਕ ਗੱਲ ਕਹੀ। ਕੋਈ ਕਹਿੰਦਾ ਪਰਲੇ ਕਿਨਾਰੇ ਗਏ ਉਥੇ ਬੈਠ ਕੇ ਸੋਚਣ ਲੱਗ ਪਏ ਵੀ ਕਿਵੇਂ ਆਪਾਂ ਸੰਸਾਰ ਦਾ ਉਧਾਰ ਕਰਨਾ। पर जदो गुरु ग्रंथ साहिब दी बाणी पढ़ने आ भाई गुरदास नू पढ़ने आ ओ तां कहिंदे ने बाबा पहिंदा सचखंड नौनिद नाम गरीबी पाई। भाई गुरदास होरी तां जन्म साखी विच प्रातन जन्म साखी विच लिखिया है कि तब परमेश्वर के सेवक नानक को परमेश्वर के द्वारे लै गए ते उथे होया कि कहन लगे तब नाम अमृत का प्याला मिला ते शब्द होवा नानका तू नाम अमृत पियो और लोकां ताई पिलाल नाम दान इशनान दृढ़ करा और संसार की निर्लेप रह। उथे फिर जन्म साखी भी शब्द वरते ने साइन तो नाम अमृत का प्याला लिया उस नाम अमृत दे प्याले दे पीन का जिक्र किया उथे उन्होंने जिक्र भी किया कह लगे परमेश्वर वालों साधा ही खैण आदि गुरु ए नहीं कि वहीं तो बाद गुरु बने ने सतगुरु ता बाणी विच भाई गुरदास कहिंदे सतगुर नानक प्रगटिया ए नहीं भी वहीं तो बाद गुरु बन के आए आदि गुरु ने शुरू तो बने फिर उथे परमेश्वर ने कहा मेरा हुक्म तेरी नगरी आया ते तन गुरु नानक साहिब ने कहा नहीं दाता तू दरियाओ दाना बिना मैं मछली कैसे अंत लहा उथे शब्द वरदे ने कह लगे नानक मेरा नाव पार ब्रह्म परमेश्वर तेरा नाव गुर परमेश्वर जिस ऊपर तेरी नदर तिस ऊपर मेरी नदर जिस ऊपर तेरा कर्म तिस ऊपर मेरा कर्म जिसनु तू बख्शिया सो मैं बख्शिया ए जन्म साखी वाले दे ख्याल ने। हुण बाबा जी नु पुछिए ओ कहिंदे ने हां कि हां ताडी बेकार कार लाया रात दिहो के वार धुरो फरमाया ताडी सच्चे महल खसम बुलाया सच्ची सिफत सलाह कपड़ा पाया सच्चा अमृत नाम भोजन आया गुरमति खादा रज तिनी सुख पाया ते जदो एनी दात मिल गई कहन लगे मेरे मालक जी फिर ढाडी करे पसाओ शब्द बजाया पसाओ दर्द हुंदा प्रसार करना प्रचार करना तू अंदर नू भर दिता साइया हुण तेरे शब्द दे डंके नाल तेरे नाम दा प्रचार करा। साहिब सच्चे पातशाह जी कहिंदे ने ओह कियो जी अवस्था है जिथे कई भगत बैठे ने जिथे आनंद कीर्तन है। साहिब गुरु अर्जुन देव जी का एक बचन हुंदा सूख महल जाके ऊच द्वारे तिथे भगत वसें के लोग सूख महल जाके ऊच द्वारे ता मैं वासें भगत प्यारे सहज कथा प्रभु की अत मीठी विरले काहू नेत्रों दीठी तै गीत नाथ अखाड़े संगा उथे अखाड़े लगे पे ने कहदे दुनिया दे गीत गाउण वाले ने तै गीत नाथ अखाड़े संगा उवा संत करे रंगा तै मरना जीवन सोग ना रखा साच नाम की अमृत वरखा। पर बाबा जी हर एक नू मिल जाएगी कहन लगे नहीं गोज कथा ए गुरते जानी जन नानक बोले हर हर बानी ए कथा साई तो पता लगी है एनू शायद कहने के ओथे ते गए ने जिथे जन्म मौत ने हरख अनंत सोग नी दिया सो घर गुरु नानक को दिया। शायद कह लगे हो जिथे बेगमपुरा शहर को नाओ दुख अंडो नहीं पहचाऊ ना तस्वीर खिराग ना माल खौफ ना खता ना तरस जवाल अब मैं खूब वतन गए पाई उहां खैर सदा मेरे भाई केड़ी था अब तो जाए चढ़े सिंहासन मिले है सारंग पानी राम कबीरा एक भय है को न सके पछानी सूरज किरण मिले जल का जल हुआ राम। अर्ज कीती सी पिछे आम तौर ते असी ये शब्द पढ़ने जदों कोई पुरानी चढ़ाई कर जाए गुरमुखो हो सकता है आप सियाने बैठे हो सूझवान पर ए पहुंचे हुए दा शब्द उहदे ते टुकदा है सूरज किरण मिले जल का जल हुआ राम ज्योति ज्योत रली संपूर्ण थिया राम ब्रह्म दिशा है ब्रह्म सुनिए एक एक वखाणी है आत्म पसारा करण हारा प्रभ बिना नहीं जानी हूं जे मरे ते शब्द टकाइए ते कदी ये अर्थ करके देखिए ब्रह्म दिशा है ब्रह्म सुनिए जेड़ा ज्योंदे नू दिशा नहीं ते सुनिया नहीं मरण तो बाद ब्रह्म दिशा होने ते शायद कहन लगे सूरज किरण मिले किन्ने जिमें सूरज दियां किरणा जमी हुई बर्फ ते पैंदियां ने जदों ओ बर्फ बनी ओदू पहला भी पानी सी ते जदों किरणा पईयां परत के पिघल के फिर पानी दा पानी हो गई कहन लगे जिस समुंदर विचो आई सी पानी बन के उधर नू फिर तुर पई ते साहिब कहिंदे ने ए अंदर आई ए कौ कबीर ए राम की अंश पर समय दे नाल जन्म लंघ दिया संस्कार बन के बर्फ की तरह कठोर हो गया जदों मेरे साईं दी बख्शिश दा सेक शब्द की किरण पई ते अंदर फिर पिघल वह तुरिया ते उधर नूं तुर पिया जिथों आया सी सूरज किरण मिले जल का जल हुआ राम ज्योति ज्योत रली ज्योंदे जी साईं विच ज्योत मिल गई संपूर्ण सिया राम हुण कहिंदा ब्रह्म दिसै ब्रह्म सुनिए एक एक वखाणिए आत्म पसारा करनहारा प्रभ बिना नहीं जानिए हजूर कहन लगे गुरमुखा ओ अवस्था जिथे साईं दे घर विच ਉਹ ਹਰ ਇੱਕ ਨੂੰ ਵੇਖਦਾ ਪਿਆ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਗਰ ਨਿਹਾਲ ਫਿਰ ਕਹਿਣ ਲੱਗੇ ਤਿੱਥੈ ਖੰਡ ਮੰਡਲ ਵਰਪੰਡ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜਿਹੜਾ ਇੱਕ ਮਿੱਕ ਅਪੇਟ ਹੋ ਗਿਆ ਉਹਨੂੰ ਸਮਝ ਪੈ ਗਈ ਏ ਕਿ ਉਸ ਕਰਤੇ ਪੁਰਖ ਵਾਹਿਗੁਰੂ ਦੀ ਰਜ਼ਾ ਵਿਚ ਹੀ ਅਨੇਕਾਂ ਖੰਡ ਅਨੇਕਾਂ ਮੰਡਲ ਅਨੇਕਾਂ ਐਸੇ ਜੀਵ ਨੇ ਜਿਹੜੇ ਉਸ ਸਾਈਂ ਦੀ ਰਜ਼ਾ ਵਿਚ ਉਥੇ ਟਿਕੇ ਹੋਏ ਨੂੰ ਸਾਰੇ ਇਹ ਨਜ਼ਾਰੇ ਪ੍ਰਤੱਕ ਦਿਸਦੇ ਪਏ ਫਿਰ ਕਹਿੰਦੇ ਨੇ ਜੇ ਕੋ ਕਥਾ ਜੇ ਕੋਈ ਬਿਆਨ ਕਰੇ ਮੈਂ ਸੱਚਖੰਡ ਦੀ ਅਵਸਥਾ ਦਾ ਕੋਈ ਜ਼ਿਕਰ ਕਰਨਾ ਸਾਹਿਬ ਕਹਿਣ ਲੱਗੇ ਤਾਂ ਅੰਤ ਨਾ ਅੰਤ ਕਥਨ ਕਰਨ ਵਿਚ ਉਹਦਾ ਅੰਤ ਨਹੀਂ ਕਦੀ ਆਉਣਾ ਹਜ਼ੂਰ ਕਹਿਣ ਲੱਗੇ ਤਿੱਥੈ ਲੋ ਲੋ ਆਕਾਰ ਹੁਣ ਇਥੇ ਅਰਥ ਕੀਤੇ ਗੁਰਮੁਖਾਂ ਜਿਤਨੇ ਵੀ ਲੋਕ ਨੇ ਤੇ ਜਿਤਨੇ ਵੀ ਆਕਾਰ ਬਣੇ ਨੇ ਭਗਤ ਜਨ ਰੱਬ ਦੇ ਪਿਆਰੇ ਉਸ ਖੰਡ ਵਿਚ ਟਿਕੇ ਨੇ ਤਿੱਥੈ ਲੋ ਲੋ ਆਕਾਰ ਜਿੰਨੇ ਆ ਸਿਰਜੇ ਹੋਏ ਲੋਕ ਨੇ ਜਿੰਨੇ ਆਕਾਰ ਬਣੇ ਨੇ ਕਹਿਣ ਲੱਗੇ ਜਿਵ ਜਿਵ ਹੁਕਮ ਤਿਵੇਂ ਤਿਵਕਾਰ ਇਹ ਉਸ ਥਾਂ ਤੋਂ ਹੁਕਮ ਚੱਲਦਾ ਇਹ ਲੋ ਤੇ ਆਕਾਰ ਬਣਦੇ ਨੇ ਤੇ ਜਿਵੇਂ ਮੇਰੇ ਸਾਈਂ ਦਾ ਹੁਕਮ ਏ ਉਸੇ ਤਰ੍ਹਾਂ ਜੀਵ ਫਿਰ ਕਰਦਾ ਪਿਆ ਇੱਥੇ ਵੈਸੇ ਗੁਰਮੁਖ ਇਕ ਮਹਾਂਪੁਰਸ਼ ਨੇ ਅਰਥ ਕੀਤੇ ਨੇ ਕਿ ਉਹ ਥਾਂ ਜਿੱਥੇ ਰੱਬ ਦੇ ਪਿਆਰੇ ਜੁੜੇ ਹੋਇਆਂ ਨੂੰ ਇਸ ਸੰਸਾਰ ਦੇ ਉਧਾਰ ਲਈ ਭੇਜਿਆ ਜਾਂਦਾ ਤੇ ਜਿਵੇਂ ਉਹ ਹੁਕਮ ਕਰਦਾ ਤਿਵੇਂ ਉਹ ਆ ਕੇ ਤਾਰਦੇ ਨੇ ਜਿਵੇਂ ਭਾਈ ਗੁਰਦਾਸ ਨੇ ਵੀ ਸ਼ਬਦ ਵਰਤੇ ਕਿ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮੈਂ ਪਠਾਇਆ ਉਥੋਂ ਆਉਂਦੇ ਨੇ ਕਿਸੇ ਥੱਲੇ ਖੰਡ ਦੇ ਨਹੀਂ ਜਿਵੇਂ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਬਚਨ ਪੜ੍ਹਨੇ ਆ ਕਿ ਕਹਿਣ ਲੱਗੇ ਚਿੱਤ ਨਾ ਭਇਓ ਹਮਰੋ ਆਵਨ ਕਹਿ ਚੁਬੀ ਰਹੀ ਸੁਰਤ ਪ੍ਰਭ ਚਰਨ ਮੈਂ ਜਿਉ ਤੂੰ ਪ੍ਰਭ ਹਮਕੋ ਸਮਝਾਇਓ ਕਿਮ ਕਹਿ ਕਹਿ ਲੋਕ ਬਿਠਾਇਓ ਇਹ ਕਿਹੜੀ ਥਾਂ ਜਿੱਥੋਂ ਇਹ ਹੁਕਮ ਪਿਆ ਹੁੰਦਾ ਕਿ ਕਹਿਣ ਲੱਗੇ ਜਿਵ ਜਿਵ ਹੁਕਮ ਤਿਵੈ ਤਿਵਕਾਰ ਤੇ ਜਦ ਵਾਹਿਗੁਰੂ ਵੇਂਦਾ ਆਪਣੇ ਇਹਨਾਂ ਭਗਤਾਂ ਨੂੰ ਜਪਣ ਵਾਲਿਆਂ ਨੂੰ ਪਹੁੰਚਿਆਂ ਨੂੰ ਵੇਖੈ ਉਹ ਵੇਂਦਾ ਪਿਆ ਵਿਗਸੈ ਵਾਹਿਗੁਰੂ ਆਪ ਵੀ ਪ੍ਰਸੰਨ ਹੁੰਦਾ ਵੇਖੈ ਵਿਗਸੈ ਕਰ ਵਿਚਾਰ ਹੇ ਮੇਰੇ ਕਰਤੇ ਪੁਰਖ ਵਾਹਿਗੁਰੂ ਤੂੰ ਆਪ ਵੇਖਣਾ ਆਪ ਪ੍ਰਸੰਨ ਹੁੰਦਾ ਆਪ ਇਹਨਾਂ ਦੀ ਵਿਚਾਰ ਕਰਨਾ ਸਾਹਿਬ ਕਹਿੰਦੇ ਨੇ ਸਿਰਫ ਥੋੜਾ ਜਿਹਾ ਕਹਿ ਦਿੱਤਾ ਪਰ ਮਤ ਸਮਝਿਓ ਪੂਰਾ ਨਾਨਕ ਕਥਨਾ ਕਰੜਾ ਸਾਰ ਸਾਰ ਦਰ ਤੇ ਲੋਹਾ ਜਿਵੇਂ ਦੰਦਾਂ ਦੇ ਨਾਲ ਕਠੋਰ ਲੋਹੇ ਨੂੰ ਚਬਾਣਾ ਮੁਸ਼ਕਲ ਏ ਇਸੇ ਤਰ੍ਹਾਂ ਮੇਰੇ ਮਾਲਕਾ ਇਸ ਸੱਚ ਖੰਡ ਦੀ ਅਵਸਥਾ ਨੂੰ ਬਿਆਨ ਕਰਨਾ ਮੁਸ਼ਕਲ ਹੈ ਕਿਵੇਂ ਕਹਿ ਸਕਣਾ ਕਰੜਾ ਸਾਰ ਦਰਥ ਕਰ ਦਿੱਤਾ ਲੋਹਾ ਕਿ ਜਿਵੇਂ ਲੋਹੇ ਨੂੰ ਚਬਾਣਾ ਮੁਸ਼ਕਲ ਏ ਇਸੇ ਤਰ੍ਹਾਂ ਇਸ ਅਵਸਥਾ ਨੂੰ ਕਿਵੇਂ ਮੈਂ ਕਹਿ ਸਕਾਂ ਸਾਹਿਬ ਕਹਿੰਦੇ ਨੇ ਕਹਿਆ ਨਹੀਂ ਜਾ ਸਕਦਾ ਤਾਂ ਹੀ ਬਾਬੇ ਕਬੀਰ ਨੇ ਕਿਹਾ ਸੀ ਨਾ ਜਦੋਂ ਪੜ੍ਹਨੇ ਆ ਕਿ ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ ਉਹ ਕਹਿੰਦਾ ਕਹਿਦੇ ਕੋ ਸ਼ੋਭਾ ਨਹੀਂ ਦੇਖਾ ਵੀ ਪ੍ਰਵਾਨ ਕੇਵਲ ਦੇਖਿਆ ਜਾ ਸਕਦਾ ਹੀ ਕੀ ਕਹਿ ਲੈਂਗਾ ਇਹਦੇ ਬਾਰੇ ਇਥੋਂ ਤੱਕ ਹਜ਼ੂਰ ਨੇ ਪੰਜ ਖੰਡਾਂ ਦਾ ਜ਼ਿਕਰ ਕੀਤਾ ਜਿਤਨੀ ਕੁ ਸੂਝ ਮੇਰੇ ਸਾਈਂ ਨੇ ਬਖਸ਼ੀ ਉਹਦੇ ਅਨੁਸਾਰ ਵਿਚਾਰ ਕੀਤੀ ਪਰ ਫਿਰ ਅਰਜ਼ ਕਰਾਂ ਦਾਵਾ ਨਹੀਂ ਕਿ ਜੋ ਕਿਹਾ ਅਖੀਰ ਏ ਵੇ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਇਸ ਪਾਵਨ ਪਵਿੱਤਰ ਬਚਨ ਦੀ ਜਪਜੀ ਸਾਹਿਬ ਦੀ ਅੰਤਲੀ ਪੌੜੀ 78ਵੀਂ ਪੌੜੀ ਦੀ ਕੱਲ ਨੂੰ ਵਿਚਾਰ ਹੋਵੇਗੀ ਉਸ ਤੋਂ ਅੱਗੇ ਸ਼ਲੋਕ ਆਵੇਗਾ ਉਹਦੀ ਆਪਾਂ ਪਰਸੋਂ ਵਿਚਾਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ